ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਹਾਜ਼ਰਾ ਹਜ਼ੂਰ ਗੁਰੂ ਬਾਣੀ ਰੂਪ ਗੁਰੂ ਸਮਰੱਥ ਗੁਰੂ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਦਾ ਹੀ ਬਖਸ਼ਿੰਦ ਸੱਚੇ ਪਾਤਸ਼ਾਹ ਮੁਕਤ ਭੁਗਤ ਜੁਗਤ ਦੇ ਦਾਤੇ ਸੱਚੇ ਪਾਤਸ਼ਾਹ ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਸਦਾ ਹੀ ਸਹਾਈ ਹੋਣ ਵਾਲੇ ਸਮਰੱਥ ਗੁਰੂ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪ੍ਰੇਮ ਦੇ ਨਾਲ ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਵਿੱਤਰ ਜਸ ਸੁਣਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਬਖਸ਼ਿਸ਼ ਭਰਿਆ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਦਾ ਬਹੁਤਾ ਭਲਾ ਕਰਨ ਵਾਸਤੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਰਚੀ ਜੀ। ਬਹੁਤ ਸਾਰੇ ਗੁਰਸਿੱਖ ਨੇਮੀ ਪ੍ਰੇਮੀ ਇਸ ਬਾਣੀ ਦਾ ਨਿਤਨੇਮ ਵੀ ਕਰਦੇ ਨੇ। ਹੁਣ ਅੱਜ ਕੱਲ੍ਹ ਇਹਨਾਂ ਗੱਲਾਂ ਦਾ ਖੰਡਨ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਜੀ। ਪਹਿਲੀ ਗੱਲ ਪੰਜਾਂ 'ਚੋਂ ਵੀ ਤਿੰਨ ਕਰ ਦਿੱਤੀਆਂ ਗਈਆਂ ਜੀ। ਹਾਂਜੀ ਉਹ ਹੀ ਨਿਤਨੇਮ ਪੂਰਾ ਨਹੀਂ ਹੈਗਾ ਜੀ। ਅਤੇ ਜਿਹੜੇ ਵਾਧੂ ਬਾਣੀ ਪੜ੍ਹਦੇ ਨੇ ਜਿਵੇਂ ਸੁਖਮਣੀ ਸਾਹਿਬ, ਗੁਰੂ ਕੇ ਸਿੱਖ ਗੁਰਬਾਣੀ ਦਾ ਬਹੁਤ ਨਿਤਨੇਮ ਕਰਦੇ ਹੁੰਦੇ ਸੀਗੇ ਜੀ। ਜਿਨ੍ਹਾਂ ਆਪ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਨਾ ਜੀ ਕਰਨਾ, ਉਹਨਾਂ ਫਿਰ ਇਹਨਾਂ ਗੱਲਾਂ ਦਾ ਖੰਡਨ ਕਰਨਾ ਜੀ, ਅਤੇ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕਰਦੇ ਜੀ। ਤੁਸੀਂ ਪੁਰਾਤਨ ਗੁਰੂ ਕੇ ਸਿੱਖਾਂ ਦਾ ਜੀਵਨ ਪੜ੍ਹੋ, ਬਹੁਤ ਬਹੁਤ ਗੁਰਬਾਣੀ ਦਾ ਅਭਿਆਸ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਜੀ। ਗੱਲਾਂ ਬਾਤਾਂ ਨਿੰਦਿਆ ਚੁਗਲੀ ਦਾ ਅਭਿਆਸ ਤਾਂ ਤਕਰੀਬਨ ਹਰ ਕੋਈ ਕਰ ਲੈਂਦਾ ਜੀ। ਗੁਰਬਾਣੀ ਦਾ ਜਿਹੜਾ ਅਭਿਆਸ ਹੈ ਉਹ ਬੰਦੇ ਨੂੰ ਜਿੱਥੇ ਸੁੱਖ ਦਿੰਦਾ ਉੱਥੇ ਬੰਦੇ ਦੇ ਜੀਵਨ ਬੜਾ ਉੱਚਾ ਚੁੱਕ ਕੇ ਲੈ ਜਾਂਦਾ ਜੀ। ਹੋਰ ਗੱਲਾਂ ਛੱਡੋ, ਸਾਡਾ ਆਪਣਾ ਨਿਤਨੇਮ ਦਾ ਪੂਰਾ ਅਭਿਆਸ ਨਹੀਂ ਹੈਗਾ ਜੀ। ਸਹੀ ਸਮੇਂ ਹਰ ਰੋਜ਼ ਗੁਰਬਾਣੀ ਦਾ ਨਿਤਨੇਮ ਕਰਨਾ ਜੀ। ਇਹ ਜਿਹੜਾ ਰਸਤਾ ਬੜੇ ਧਿਆਨ ਦਾ ਰਸਤਾ ਜੀ, ਬੜੇ ਧਿਆਨ ਨਾਲ ਇਸ ਮਾਰਗ ਤੇ ਸਾਨੂੰ ਚੱਲਣਾ ਪਏਗਾ ਜੀ। ਪੁਰਾਤਨ ਗੁਰਸਿੱਖਾਂ ਦਾ ਜੀਵਨ ਹਰ ਰੋਜ਼ ਹੀ ਜਿੱਥੇ ਉਹਨਾਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕ, ਬਾਬਾ ਜੀ ਭਗਤ ਕਬੀਰ ਸਾਹਿਬ ਜੀ ਦੇ ਸਲੋਕ, ਸਾਰੇ ਦੇ ਸਾਰੇ ਸਵਈਆਂ ਦਾ ਪਾਠ ਉਹਨਾਂ ਨੇ ਕਰਨਾ, ਬੇਅੰਤ ਗੁਰਬਾਣੀਆਂ ਦਾ ਪਾਠ ਉਹਨਾਂ ਨੇ ਹਰ ਰੋਜ਼ ਕਰਨਾ ਜੀ। ਅਤੇ ਚੱਲਦਿਆਂ ਫਿਰਦਿਆਂ ਕਰੀ ਜਾਣਾ ਜੀ, ਕਿਉਂ ਗੁਰਬਾਣੀ ਕੰਠ ਹੁੰਦੀ ਸੀ ਉਹਨਾਂ ਨੂੰ ਜੀ। ਗੁਰਬਾਣੀ ਨੇ ਸਦਾ ਹੀ ਸਾਡੇ ਮਨ ਨੂੰ ਪਵਿੱਤਰ ਕਰਨਾ ਜੀ। ਜੇ ਗੁਰਬਾਣੀ ਪ੍ਰੇਮ ਨਾਲ ਅਤੇ ਧਿਆਨ ਨਾਲ ਪੜ੍ਹੀ ਜਾਵੇ, ਗੁਰਬਾਣੀ ਨੇ ਹਰ ਹਾਲਤ ਵਿੱਚ ਸਾਡੇ ਮਨ ਨੂੰ ਪਵਿੱਤਰ ਕਰਨਾ ਜੀ। ਹਰ ਹਾਲਤ ਵਿੱਚ ਗੁਰਬਾਣੀ ਬੰਦੇ ਦੇ ਮਨ 'ਤੇ ਪੂਰਾ ਪੂਰਾ ਅਸਰ ਪਾਏਗੀ ਜੀ, ਪੂਰਾ ਪੂਰਾ ਅਸਰ ਪਏਗਾ ਜੀ। ਜੇ ਬੰਦਾ ਪ੍ਰੇਮ ਨਾਲ ਧਿਆਨ ਨਾਲ ਗੁਰਬਾਣੀ ਦਾ ਪਾਠ ਕਰੇਗਾ, ਸੁਣੇਗਾ ਅਤੇ ਵਿਚਾਰੇਗਾ। ਰਾਗੀ ਸਿੰਘ ਆਪ ਜੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਪੰਕਤੀ ਨੂੰ ਟੇਕ ਬਣਾ ਕੇ ਗੁਰਬਾਣੀ ਦਾ ਉਹ ਕੀਰਤਨ ਕਰ ਰਹੇ ਸੀਗੇ ਜੀ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਗੱਜ ਕੇ ਆਖੋ ਵਾਹਿਗੁਰੂ। ਬੰਦਾ ਭੁੱਲ ਜਾਂਦਾ ਜੀ, ਭੁੱਲ ਜਾਂਦਾ ਜੀ, ਥੋੜਾ ਬਹੁਤਾ ਚੇਤਾ। ਹੁਣ ਜਦੋਂ ਅਗਲਿਆਂ ਨਿਤਨੇਮ ਦਾ ਹੀ ਖੰਡਨ ਮੰਡਨ ਕਰ ਦਿੱਤਾ ਜੀ, ਤੇ ਹੋਰ ਗੱਲਾਂ ਕੀ ਹੋਣੀਆਂ ਜੀ। ਗੁਰਬਾਣੀ ਤੇ ਕਹਿੰਦੀ ਭੁੱਲੋ ਹੀ ਨਾ ਜੀ ਉਸ ਵਾਹਿਗੁਰੂ ਨੂੰ ਜੀ, ਜਿਸ ਵਾਹਿਗੁਰੂ ਜੀ ਨੇ ਸਾਰਾ ਕੁਝ ਦਿੱਤਾ ਜੀ। ਸਾਰਾ ਕੁਝ ਤੋਂ ਪਹਿਲਾਂ ਗੁਰਮੁਖੋ ਸਾਡਾ ਆਪਣਾ ਸਰੀਰ ਆਉਂਦਾ ਜੀ। ਜਿਸ ਸਿਰ ਤੇ ਪੱਗ ਬੰਨੀ ਹੈ, ਦਸਤਾਰ ਸਜਾਈ, ਜੇ ਸਿਰ ਹੀ ਨਾ ਹੋਵੇ ਤਾਂ ਕੀ ਕਰਾਂਗੇ ਜੀ ਅਸੀਂ ਜੀ। ਸਭ ਗੱਲਾਂ ਛੱਡ ਦਿਓ, ਜੇ ਸਰੀਰ ਹੀ ਨਾ ਹੋਵੇ ਤੇ ਬੰਦਾ ਕੀ ਕਰੇਗਾ ਜੀ, ਬੰਦਾ ਭੁੱਲ ਜਾਂਦਾ ਜੀ। ਇੱਕ ਮਹਾਂਪੁਰਸ਼ ਕਹਿੰਦੇ ਸੀ, ਸ਼ੁਕਰ ਕਰਨ ਵਾਲਿਆਂ ਨੂੰ ਤੇ ਇਸੇ ਗੱਲ ਦਾ ਹੀ ਸ਼ੁਕਰ ਨਹੀਂ ਮੁੱਕਦਾ ਵੀ ਵਾਹਿਗੁਰੂ ਨੇ ਸਰੀਰ ਬੜਾ ਕੀਮਤੀ ਦਿੱਤਾ ਜੀ। ਤੁਸੀਂ ਵੇਖੋ ਬਾਹਰ ਹਸਪਤਾਲਾਂ ਦੇ ਵਿੱਚ ਲੋਕ ਬੜੇ ਬੜੇ ਦੁਖੀ ਵੀ ਤੁਰੇ ਫਿਰਦੇ ਜੀ, ਬਹੁਤ ਬਹੁਤ ਦੁਖੀ, ਕਿਸੇ ਦਾ ਕੋਈ ਅੰਗ ਠੀਕ ਨਹੀਂ, ਕਿਸੇ ਦਾ ਕੋਈ ਅੰਗ ਠੀਕ ਨਹੀਂ ਜੀ। ਸ਼ੁਕਰ ਕਰਿਆ ਕਰੋ ਵਾਹਿਗੁਰੂ ਜੀ ਦਾ, ਇਹ ਸਰੀਰ ਵੇਖ ਕੇ ਹੀ ਸ਼ੁਕਰ ਕਰੀ ਚੱਲੋ ਜੀ, ਸਰੀਰ ਵੇਖ ਕੇ ਸ਼ੁਕਰ ਕਰੀ ਚੱਲੋ, ਕੱਪੜੇ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਕਰੀ ਚੱਲੋ। ਸ਼ੁਕਰ ਕਰਨਾ ਵੀ ਜੇ ਕਿਸੇ ਬੰਦੇ ਨੂੰ ਆ ਜਾਏ ਤੇ ਉਹਦਾ ਵੀ ਭਾਰ ਉਤਾਰਾ ਹੋ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਕੁਝ ਗੁਰੂ ਜੀ ਨੇ ਬਖਸ਼ਿਸ਼ ਕੀਤਾ ਜੀ। ਜਿਹ ਪ੍ਰਸਾਦ ਬਸਹੇ ਸੁਖ ਮੰਦਰ, ਤਿਸਹੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸਹੇ ਤਿਆਗ ਕਤ ਅਵਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂਕਾ ਜਸ ਗਾ ਬੀਜੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਗਾ ਬੀਜੈ। ਮਹਾਰਾਜ ਕਹਿੰਦੇ ਹੋਰ ਗੱਲਾਂ ਛੱਡ, ਬੈੱਡ ਵੇਖ ਕੇ ਹੀ ਰੱਬ ਦਾ ਸ਼ੁਕਰ ਕਰੀ ਚੱਲ ਜੀ ਆਪਣਾ ਜੀ, ਪਲੰਗਾ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਕਰੀ ਚੱਲ। ਕਿਉਂ? ਕਈ ਮਨੁੱਖ ਐਸੇ ਹੈਗੇ ਜਿਨ੍ਹਾਂ ਨੂੰ ਪਲੰਗਾ ਵੀ ਨਹੀਂ ਜੁੜਦਾ ਜੀ, ਬੈੱਡ ਵੀ ਨਹੀਂ ਜੁੜਦਾ ਜੀ। ਇਸ ਕਰਕੇ ਸ਼ੁਕਰ ਕਰੀ ਚੱਲ, ਸ਼ੁਕਰ ਕਰੀ ਚੱਲ। ਉਸੇ ਤਰ੍ਹਾਂ ਦੀ ਪੰਕਤੀ ਦਾ ਭਾਈ ਸਾਹਿਬ ਸਾਨੂੰ ਕੀਰਤਨ ਸੁਣਾ ਰਹੇ ਸੀ, ਸੋ ਕਿਉਂ ਵਿਸਰੈ ਜਿਨ ਸਭ ਕਿਸ ਦੀਆ। ਹਾਂਜੀ, ਇਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਇਸ ਪਦੇ ਵਿੱਚ ਬਖਸ਼ਿਸ਼ ਕੀਤੀ ਜੀ। ਐਵੇਂ ਨੀ ਪੁਰਾਤਨ ਸਿੱਖ ਸੁਖਮਣੀ ਸਾਹਿਬ ਦਾ ਰੋਜ਼ ਨਿਤਨੇਮ ਕਰਦੇ ਹੁੰਦੇ ਸੀ, ਕਿਉਂ? ਕੋਈ ਨਾ ਕੋਈ ਸੁਮਤ ਮਿਲਦੀ ਰਹਿੰਦੀ ਜੀ, ਕੋਈ ਨਾ ਕੋਈ ਬੰਦੇ ਦੇ ਮਨ ਨੂੰ ਗੱਲ ਲੱਗ ਜਾਂਦੀ ਜਿੱਤੇ ਬੰਦਾ ਚੰਗੇ ਮਾਰਗ ਤੇ ਤੁਰ ਪੈਂਦਾ ਜੀ। ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ। ਹਾਂਜੀ, ਉਸ ਵਾਹਿਗੁਰੂ ਜੀ ਨੇ ਅੱਗ ਵਿੱਚ ਸਾਨੂੰ ਰੱਖਿਆ ਜੀ, ਅੱਗ ਵਿੱਚ ਜੀ। ਹਾਂਜੀ, ਆਪਾਂ ਸਾਰੇ ਹੀ ਅੱਗ ਵਿੱਚ ਸਾਂ ਜੀ, ਜਿੰਨੇ ਆ ਨਾ ਜੀ, ਅਸੀਂ ਸਾਰੇ ਹੀ ਅੱਗ ਵਿੱਚ ਸਾਂ, ਕੋਈ ਵੀ ਬਰਫ਼ ਵਿੱਚ ਨਹੀਂ ਰਿਹਾ ਜੀ, ਅੱਗ 'ਚ ਰਹੇ। ਮਾਂ ਦੀ ਕੁੱਖ ਦੀ ਅਗਨੀ ਜੀ, ਜਿਹਨੂੰ ਆਪਾਂ ਜਠਰ ਅਗਨੀ ਕਹਿੰਦੇ ਜੀ, ਵਿਦਵਾਨ ਜਠਰ ਅਗਨੀ ਕਹਿੰਦੇ ਜੀ। ਹਾਂਜੀ, ਇਸ ਸੰਸਾਰ ਵਿੱਚ ਜਿੰਨੇ ਜੀਵ ਪੈਦਾ ਹੋਏ, ਵਾਹਿਗੁਰੂ ਨੇ ਸਾਰਿਆਂ ਨੂੰ ਬਚਾਇਆ ਤੇ ਕਵੱਡਿਓਂ ਬਚਾਇਆ ਜੀ। ਉਹ ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਗੁਰਬਾਣੀ ਦਾ ਕੀਰਤਨ ਆਪ ਸਭ ਸੰਗਤਾਂ ਬੜੇ ਪ੍ਰੇਮ ਨਾਲ ਭਾਈ ਸਾਹਿਬ ਜੀ ਦੇ ਪਾਸੋਂ ਸੁਣ ਰਹੇ ਸੀ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਇੱਕ ਵਾਰ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ, ਬਹੁਤ ਕਈ ਸਾਲ ਪਹਿਲਾਂ ਵਾਹਿਗੁਰੂ, ਇੱਕ ਕੁ ਸਾਲ ਪਹਿਲਾਂ ਆਪਾਂ ਸੁਖਮਣੀ ਸਾਹਿਬ ਦਾ ਪ੍ਰਸੰਗ ਸੁਣਿਆ ਸੀ, ਜਦੋਂ ਮਹਾਰਾਜ ਨੇ ਸੁਖਮਣੀ ਸਾਹਿਬ ਉਚਾਰੀ ਜੀ, ਗੁਰੂ ਸਾਹਿਬ ਮਿਹਰ ਕਰਨਗੇ ਤੇ ਫਿਰ ਆਪਾਂ ਕਿਸੇ ਦਿਨ ਉਸ ਪ੍ਰਸੰਗ ਦੀ ਵਿਚਾਰ ਕਰਾਂਗੇ। ਸੁਖਮਣੀ ਸਾਹਿਬ ਉਚਾਰੀ, ਕਿਵੇਂ ਉਚਾਰਿਆ ਪਾਠ, ਤੇ ਇਹਦਾ ਮਹਾਤਮ ਕੀ ਹੈਗਾ ਜੀ। ਗੁਰਬਾਣੀ ਸਾਰੀ ਕਲਿਆਣਕਾਰੀ ਹੈਗੀ ਹੈ ਜੀ, ਇਹੋ ਜਿਹੀ ਗੱਲ ਨਹੀਂ ਹੈ। ਇਹ ਤੇ ਮਿਸ਼ਰੀ ਦਾ ਪਹਾੜ ਹੈ, ਪਰ ਜੇ ਸੁਮਤ ਨਾਲ ਗੁਰਬਾਣੀ ਪੜ੍ਹੀ ਜਾਏ ਤੇ ਬੰਦੇ ਨੂੰ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਜੀ। ਦਵਾਈਆਂ ਤੇ ਡਾਕਟਰ ਦੀ ਦੁਕਾਨ ਤੇ ਢੇਰ ਲੱਗਾ ਜੀ, ਤੇ ਦਵਾਈਆਂ ਤੇ ਸਾਰੀਆਂ ਹੀ ਠੀਕ ਨੇ ਜੀ, ਕੋਈ ਦਵਾਈ ਮਾੜੀ ਥੋੜੀ ਹੈਗੀ ਹੈ ਜੀ, ਪਰ ਜਿਸ ਦਵਾਈ ਦੀ ਲੋੜ ਹੈ ਉਹੀ ਖਾਵਾਂਗੇ ਨਾ ਜੀ ਅਸੀਂ ਜੀ। ਹਾਂਜੀ, ਇਹ ਤਾਂ ਨਹੀਂ ਵੀ ਸਿਰ ਦੁੱਖ ਦਾ ਤੇ ਆਪਾਂ ਹੱਡੀਆਂ ਦੀ ਦਵਾਈ ਛਕ ਲਾਂਗੇ ਜੀ। ਹਾਂਜੀ, ਦਵਾਈ ਉਹੋ ਹੀ ਖਾਧੀ ਜਾਂਦੀ ਜਿਹਦੀ ਲੋੜ ਹੁੰਦੀ ਜੀ। ਅਸੀਂ ਕਲ ਚੁੱਕੀ ਬੰਦੇ, ਗੁਰਬਾਣੀ ਸਾਰੀ ਕਲਿਆਣਕਾਰੀ ਹੈ, ਪਰ ਜਿਵੇਂ ਸਹਿਜ ਕ੍ਰਿਤੀ ਦੇ ਸਲੋਕ, ਉਹ ਸਿੱਖਣ ਵਾਸਤੇ ਤੁਹਾਨੂੰ ਬਹੁਤ ਸਮਾਂ ਲੱਗੇਗਾ। ਸਵਾਈਆਂ ਦਾ ਪਾਠ ਸਿੱਖਣਾ ਪਏ, ਵਿਸ਼ਰਾਮ ਸਿੱਖਣ ਵਾਸਤੇ ਬਹੁਤ ਲੰਮਾ ਸਮਾਂ ਲੱਗੇਗਾ। ਸੁਖਮਣੀ ਸਾਹਿਬ ਜੀ ਦੀ ਬਾਣੀ ਇੱਕ ਐਸੀ ਬਾਣੀ ਜਿਹੜੀ ਸਰਲ ਹੀ ਬੰਦੇ ਨੂੰ ਆ ਜਾਂਦੀ ਜੀ, ਸਹਿਜ ਸੁਭਾਅ ਬੰਦੇ ਦੀ ਰਸਨਾ ਤੇ ਰਸ ਜਾਂਦੀ। ਜਿਉਂ ਜਿਉਂ ਸੁਖਮਣੀ ਸਾਹਿਬ ਜੀ ਦਾ ਅਭਿਆਸ ਵਧੀ ਜਾਏਗਾ ਨਾ ਜੀ, ਤਿਉਂ ਤਿਉਂ ਤੁਹਾਨੂੰ ਪਾਠ ਕਰਨ ਦਾ ਆਨੰਦ ਵੀ ਵਧੀ ਜਾਏਗਾ ਜੀ। ਗੁਰੂ ਸਾਹਿਬ ਮਿਹਰ ਕਰਨ, ਬੜੇ ਪਿਆਰ ਨਾਲ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਇਤਿਹਾਸ ਆਪ ਸਭ ਸੰਗਤ ਬੜੇ ਪ੍ਰੇਮ ਨਾਲ ਹਰ ਰੋਜ਼ ਹੀ ਸਰਵਣ ਕਰਦੇ ਹੋ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੇਜਿਆ ਹੋਇਆ ਬੰਦਾ ਮਨੁੱਖ ਜਿਹੜਾ ਪਹਿਲਾਂ ਹੀ ਕਰਤਾਰਪੁਰ ਸਾਹਿਬ ਆ ਰਿਹਾ ਸੀ, ਉਹਨੇ ਆ ਕੇ ਤੀਰਮਲ ਨੂੰ ਖਬਰ ਦਿੱਤੀ, ਤੀਰਮਲ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦਰਿਆ ਵਿੱਚ ਟਿਕਾ ਗਏ ਨੇ ਤੇ ਮੇਰੇ ਸਾਹਮਣੇ ਮੈਂ ਆਪਣੇ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਇਹ ਗੱਲ ਸੁਣੀ, ਗੁਰੂ ਤੇਗ ਬਹਾਦਰ ਸਾਹਿਬ ਨੇ ਦਰਿਆ ਨੂੰ ਹੁਕਮ ਲਾਇਆ ਵੀ ਦਰਿਆ ਜਦੋਂ ਤੀਰਮਲ ਆਊ ਤੇ ਉਹਨੂੰ ਇਸ ਰੂਪ ਦੇਣਾ ਜੀ। ਤੇ ਮੈਨੂੰ ਗੁਰੂ ਸਾਹਿਬ ਨੇ ਸੰਦੇਸ਼ਾ ਦੇ ਕੇ ਭੇਜਿਆ, ਤੁਸੀਂ ਛੇਤੀ ਕਰੋ ਤੇ ਇਸ ਰੂਪ ਲੈ ਆਓ ਜੀ। ਜਦੋਂ ਇਹ ਖਬਰ ਸੁਣਾਈ ਨਾ ਜੀ ਤੇ ਉੱਥੇ ਲਾਗੇ ਸਿੰਘਾਂ ਮਸੰਦ ਬੈਠਾ ਸੀਗਾ ਜੀ। ਸ਼ੀਆ ਮਸੰਦ ਦਾ ਸੁਭਾਅ ਨਾ ਜੀ ਜਿਹੜਾ ਉਹ ਸਿੱਧੀ ਗੱਲ ਨੂੰ ਵੀ ਪੁੱਠਿਆਂ ਲੈਣ ਵਾਲਾ ਹੈਗਾ ਜੀ। ਬੜੇ ਬੰਦੇ ਐਸੇ ਦੁਨੀਆਂ 'ਚ ਹੈਗੇ ਜੀ, ਹਾਂਜੀ ਬੜੇ ਬੰਦੇ ਐਸੇ ਦੁਨੀਆਂ ਵਿੱਚ ਹੈਗੇ ਜੀ ਜਿਹੜੇ ਸਿੱਧੀ ਗੱਲ ਨੂੰ ਵੀ ਪੁੱਠਿਆਂ ਲੈਣਗੇ ਜੀ, ਸਿੱਧੀ ਗੱਲ ਨੂੰ ਵੀ ਨਾ ਜੀ ਪੁੱਠਿਆਂ ਲੈ ਲੈਣਗੇ ਜੀ। ਹਾਂਜੀ ਹੁਣ ਤੇ ਕਹਿਣ ਕਹਾਉਣ ਵਾਲੇ ਪੜ੍ਹੇ ਲਿਖੇ ਵਿਦਵਾਨ ਪੁਰਸ਼ ਗਿਆਨੀ ਉਹ ਵੀ ਸਿੱਧੀ ਗੱਲ ਨੂੰ ਪੁੱਠੇ ਲੈਣਗੇ ਜੀ। ਹਾਂਜੀ ਸ਼ੀਆਂ ਕਿਹੜਾ ਪੜ੍ਹਿਆ ਲਿਖਿਆ ਨਹੀਂ ਹੈਗਾ ਜੀ, ਪਰ ਸ਼ੀਏ ਮਸੰਦ ਨੇ ਪੁੱਠੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਵੀ ਦਰਿਆ ਵਿੱਚ ਕੌਣ ਰੱਖਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਉਹ ਤੇ ਕਾਗਜ਼ ਹੈ ਗੱਲ ਜਾਏਗਾ ਜੀ। ਤੇ ਮੇਰੀ ਫਿਰ ਬੇਨਤੀ, ਮੈਂ ਕੱਲ ਵੀ ਬੜੇ ਜ਼ੋਰ ਦੇ ਕੇ ਬੇਨਤੀ ਕੀਤੀ ਸੀ, ਸੰਗਤ ਜੀ ਦੁਨੀਆਂ ਦੇ ਲੋਕ ਸ਼ੀਆਂ ਮਸੰਦ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ ਹੀ ਸਮਝੀ ਬੈਠੇ ਜੀ, ਕਾਗਜ਼ ਹੀ ਸਮਝੀ ਬੈਠੇ। ਇਹ ਤੇ ਬੜੇ ਮਹਾਤਮਾ ਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਪੂਰਾ ਭਰੋਸਾ, ਉਹਨਾਂ ਦੀ ਸੰਗਤ ਕਰੇ ਬੰਦਾ ਤੇ ਫਿਰ ਜਾ ਕੇ ਗੁਰੂ ਦੀ ਮਹਿਮਾ ਹਿਰਦੇ ਚ ਵਸਦੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਮੈਂ ਆਪਣੇ ਜੀਵਨ ਵਿੱਚ ਵੇਖੇ ਜੀ, ਬੜੇ ਬੜੇ ਸਿਆਣੇ ਬੰਦੇ ਫਿਲਾਸਫਰ ਬੰਦੇ ਜੀ, ਗੱਲਾਂ ਤੇ ਉਹ ਵਧੀਆ ਕਰਨਗੇ ਜੀ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਭਾਵਨਾ ਦੀ ਗੱਲ ਆਉਂਦੀ ਉਹ ਨਹੀਂ ਹੁੰਦੀ ਜੀ ਉਹਨਾਂ ਕੋਲ ਜੀ। ਇਸ ਕੰਮ ਨੂੰ ਵੇਖਣ ਵਾਸਤੇ ਕਿਤੇ ਮਹਾਂਪੁਰਖ ਰੱਬ ਦੇ ਪਿਆਰੇ, ਇਹ ਨਹੀਂ ਵੀ ਮੈਂ ਕਿਸੇ ਮਨੁੱਖ ਨਾਲ ਤੁਹਾਨੂੰ ਜੋੜ ਰਿਹਾ, ਜਿਨ੍ਹਾਂ ਗੁਰੂ ਸਾਹਿਬ ਨੂੰ ਪ੍ਰਤੱਖ ਕਰਕੇ ਮੰਨਿਆ ਮੈਂ ਉਹਨਾਂ ਦੀ ਗੱਲ ਕਰ ਰਿਹਾ। ਬਾਬਾ ਨੰਦ ਸਿੰਘ ਜੀ, ਹਾਂਜੀ ਹੁਣ ਤੇ ਉਹਨਾਂ ਦਾ ਨਾਮ ਵੀ ਕਹਿੰਦੇ ਨਾ ਲਓ ਜੀ, ਸਾਡੇ ਵੀਰ ਜੀ ਹੈ, ਕਮਾਈ ਨਹੀਂ ਕਿਸੇ ਦੀ ਵੇਖਣੀ, ਬਸ ਫੜੀ ਜੀ ਖੜਕ ਜੀ ਤੇ ਖੰਡਨ ਕਰੀ ਜਾਣਾ ਜੀ, ਸਭ ਦੇ ਨਾਮ ਕੱਟ ਕੱਟ ਸੁੱਟੀ ਜਾਂਦੇ ਜੀ। ਬੜੀ ਛੋਟੀ ਉਮਰ ਜੀ ਉਹਨਾਂ ਦੀ, ਧੁਰੋਂ ਸੁਮਤ ਦੀ ਗੱਲ ਜੀ, ਉਹ ਘਰ ਵਿੱਚ ਬੈਠੇ ਸੀ ਤੇ ਮਾਂ ਨੇ ਕਿਹਾ ਪੁੱਤ ਭਰਾ ਤੇਰਾ ਖੇਤਾਂ 'ਚ ਕੰਮ ਕਰ ਰਿਹਾ ਤੇ ਦੁਪਹਿਰ ਦਾ ਸਮਾਂ ਸੀ, ਜਾ ਤੇ ਪ੍ਰਸ਼ਾਦਾ ਆਪਣੇ ਭਰਾ ਨੂੰ ਛਕਾ ਆਇਆ ਜੀ। ਬਾਬਾ ਜੀ ਲੈ ਕੇ ਗਏ ਜੀ ਪ੍ਰਸ਼ਾਦਾ ਜੀ, ਤੇ ਭਰਾ ਨੇ ਕਿਹਾ ਵੀ ਮੈਂ ਪ੍ਰਸ਼ਾਦਾ ਛਕਦਾ ਤਾਂ ਪਸ਼ੂਆਂ ਨੂੰ ਲੈ ਕੇ ਤੇ ਆ ਦੋ ਚੱਕਰ ਤੂੰ ਲਵਾ ਦੇ ਜੀ ਖੇਤਾਂ ਵਿੱਚ ਜੀ। ਗੱਲ ਭਾਵਨਾ ਦੀ ਹੈਗੀ, ਹੁਣ ਭਰਾ ਦਾ ਨਾਂ ਮੈਨੂੰ ਨਹੀਂ ਪਤਾ ਜੀ ਤੇ ਬਾਬਿਆਂ ਦਾ ਨਾਂ ਸਾਰੇ ਜਾਣਦੇ ਜੀ, ਜਿੰਨਾ ਭਾਵਨਾ ਰੱਖੀ ਫਿਰ ਜੈ ਜੈਕਾਰਾਂ ਵੀ ਉਹਨਾਂ ਦੀਆਂ ਹੋਈਆਂ ਨਾ ਜੀ। ਕਹਿਣ ਲੱਗੇ ਠੀਕ ਹੈ, ਜਿੱਥੇ ਮੋੜ ਸੀ ਨਾ ਜੀ ਉੱਥੇ ਅਜੇ ਬਚਪਨ ਵਿੱਚ ਬਾਬਾ ਆਨੰਦ ਸਿੰਘ ਦੀ, ਫਿਰ ਬੇਨਤੀ ਕਿਤੇ ਮੈਨੂੰ ਇਹ ਨਾ ਸਮਝ ਬੈਠਿਓ ਵੀ ਮੈਂ ਕਿਉਂ ਉਹਨਾਂ ਦਾ ਨਾਂ ਲੈ ਰਿਹਾ ਜਾਂ ਕਿਉਂ ਉਹਨਾਂ ਜੀ ਮੋੜ ਤੇ ਜਾ ਕੇ ਖਲੋ ਗਏ ਜੀ। ਭਰਾ ਆਖੇ ਵੀ ਅੱਗੇ ਕਿਉਂ ਨਹੀਂ ਵੱਧਦਾ, ਤੇ ਹੁਣ ਭਾਵਨਾ ਸੁਣੋ, ਉਹ ਕਹਿਣ ਲੱਗੇ ਵੀਰ ਜੀ ਇਸ ਬੰਨੇ ਗੁਰਦੁਆਰਾ ਸਾਹਿਬ ਆ, ਕਹਿਣ ਲੱਗੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਕਹਿਣ ਲੱਗੇ ਇਸ ਦਿਸ਼ਾ ਵਿੱਚ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਤੇ ਜੇ ਮੈਂ ਇਸ ਪਾਸੋਂ ਜਾਊਂਗਾ ਤੇ ਗੁਰੂ ਗ੍ਰੰਥ ਸਾਹਿਬ ਵੱਲ ਮੇਰੀ ਭੇਟ ਹੋ ਜਾਏਗੀ ਜੀ। ਹੁਣ ਕਿਹੜੇ ਬੰਨੇ ਗੁਰਦੁਆਰਾ, ਗੁਰਦੁਆਰਾ ਸਾਹਿਬ ਦੇ ਵਿੱਚ ਕਈ ਕੰਧਾਂ ਤੇ ਫਿਰ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਉਣਾ ਜੀ। ਹਾਂਜੀ ਹੁਣ ਦੱਸੋ ਵੀ ਤੁਹਾਨੂੰ ਉਹਨਾਂ ਦੇ ਭਰਾ ਦਾ ਨਾਂ ਪਤਾ ਜੀ ਬਾਬਿਆਂ ਦੇ, है वह भी एको मां के पुत जी। भरा का ना नहीं सानू पता पर उन्हों का ना पता जी, क्यों? उन्हें भावना वड्डी बनाई जी, भावना वड्डी बनाई, इस मार्ग से चलना पेगा तो वड्डी भावना बनाने की लोड़ है। गज के आखो वाहेगुरु, जिनी साड़ी भावना वड्डी हुंदी जाएगी ना जी, उन्नी वड्डी प्राप्ति हुंदी जाएगी जी। गुरु नानक साहब सच्चे पातशाह बैठे, बाबा बुढ़ा साहब सारे बैठे जी, ते महाराज ने ना हाथ च इस तरह रखिया जी, कुछ रुपये रखे जी हाथ विच, ते गुरु नानक साहब ने सारियां नूं पुछिया भी मेरे हाथ विच की है, बंद हाथ विच। हां जी, ते हर एक ने आपो अपने तरीके नाल जवाब दिता जी, महाराज तुहाडे हाथ विच इन्ने दमड़े, किसी ने कहा महाराज तुहाडे हाथ विच ये है। पर जदों गुरु अंगद साहब जी की वारी आई ना जी, ते महाराज ने पुछिया इस तरह, महाराज कहिंदे पुरखा दस साडे हाथ विच की है। गल ध्यान नाल सुणे, इह गल्लां साडे नाल वरतदियां जी। महाराज कहिंदे पुरखा दस साडे हाथ विच की है, ते गुरु अंगद देव साहब पहिलां ते हाथ नूं वेख के नमस्कार कीती दी उन्हां, ते कहन लगे महाराज आप जी दे हाथ विच खंडा वरपंडा दियां पातशाहियां ने सच्चे पातशाह। महाराज कहिंदे वेख ला महाराज, जिन्ने खंड वरपंड ने सारियां दियां पातशाहियां तुहाडे हाथ विच हैगियां। आपां कहिंदे ना लख खुशियां पातशाहियां जे सतगुर नदर करे, हो जांदियां जी जिन्हां ते गुरु साहब नदर करदे। महाराज कहिंदे पुरखा एक करी फिर वेख ला महाराज, मैनू तो यह वेखदा भी खंडा वर भंडा दियां पातशाहियां तुहाडे हाथ विच हैगियां जी। महाराज कहिंदे जे तेरी ये भावना ना, ते जा फिर खंडा वर भंडा दियां पातशाहियां तेनू ही दित्तियां, कहन लगे सारियां तेनू ही दे देने जी। गल की जी, भावना वड्डी सी प्राप्ति वड्डी होगी जी, ते जिन्हें भावना ही इन्नी क रखनी ते प्राप्ति भी तो इन्नी क होनी ना जी। वड्डी भावना रखो, वड्डी प्राप्ति होएगी तुहानू। शीए मसंद ने भावना कागज वाली रखी जी, कहन लगा तेरे ना बड़ा वड्डा मजाक कीता, सरूप किते पहुंच गया होएगा, जे उन्हें सरूप अपने कोल नहीं रखिया तो रहन तेरे कोल भी नहीं दिता। उथे फिर धीरमल ने गुरु जी की सिफत की, कहन लगा मैं बचपन तो वेख रहा बड़ा वधिया उन्हां दा सुभा, भजन वाला सुभा। जदों ओ गुरु हरगोबिंद साहब की हजूरी विच आउंदे सी ते गुरु हरगोबिंद साहब उच्ची थां ते उन्हां नूं बिठाउंदे हीगे, ते हुण मैं इस तत् ते पहुंचिया, गुरु तेग बहादुर जी जिंदगी विच कदे भी झूठ नहीं बोल सकते। कहन लगा ओ झूठ नहीं बोल सकते, मजाक नहीं कर सकते। ये प्रसंग कल सीगा जी, शीआ मसंद ना जी बड़ा हटाउंदा जी, भी तू ना जा जी, तू ना जा। ते धीर मल तैयार है भी दरिया चो महाराज का सरूप कढ के लैके आई गए, ते ओ बार बार रोकी जांदा जी। इत्थों हुण गुरु का पवित्र इतिहास आरंभ होण लगा, बड़ा सिक्ख्या वाला इतिहास, जीवन विच बहुत कुछ सीखण नूं मिलदा जी इन्हां गल्लां नूं सुण के। सवाओ सब सिख संगतां दोवें हथ जोड़ के, सारी संगत आखो धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज,
धन धन श्री गुरु तेग बहादुर साहिब,
धन धन श्री गुरु तेग बहादुर साहिब जी महाराज,
धन धन श्री गुरु तेग बहादुर,
धन धन श्री गुरु तेग बहादुर साहिब जी महाराज,
धन धन श्री गुरु तेग बहादुर, धन
धन श्री गुरु तेग बहादुर साहिब जी महाराज,
धन धन श्री गुरु तेग बहादुर साहिब जी महाराज।
सब सिख संगत गज के आखो जी, सतनाम श्री वाहे गुरु साहिब जी,
सतनाम श्री वाहे गुरु साहिब जी। उजर आपनो क्यों तू खोवै, राख्यो रोक चढ़न नह दयो।
धीर मल जाना चाहुंदा जी दरिया ते, ते शिया मसंद रोक लेंदा जी ओनू बार बार, ਉਹਨੂੰ ਜਾਣ ਨਹੀਂ ਦਿੰਦਾ ਦਰਿਆ ਵਾਲੇ ਪਾਸੇ। ਮਾੜੇ ਬੰਦਿਆਂ ਦੀ ਸੰਗਤ ਕਰੋਗੇ ਤੇ ਮਾੜਿਆਂ ਨੇ ਜ਼ਬਰਦਸਤੀ ਚੰਗਾ ਕੰਮ ਨਹੀਂ ਕਰਨ ਦੇਣਾ ਜੀ, ਨਹੀਂ ਕਰਨ ਦੇਣਾ ਜੀ ਉਹਨਾਂ ਚੰਗਾ ਕੰਮ। ਹਾਂਜੀ,
ਸੋ ਦਿਨ ਇਮ ਬਤੀਤ ਕਰ ਗਏ।
ਜਿਸ ਦਿਨ ਉਸ ਸਿੱਖ ਨੇ ਆ ਕੇ ਦੱਸਿਆ ਨਾ ਜੀ ਤੀਰ ਮੱਲ ਨੂੰ ਵੀ ਮਹਾਰਾਜ ਸਰੂਪ ਦਰਿਆ ਚ ਰੱਖ ਗਏ, ਉਸ ਦਿਨ ਤੇ ਸ਼ੀਏ ਨੇ ਚੜਨ ਨਹੀਂ ਦਿੱਤਾ ਜੀ ਘੋੜੇ ਤੇ ਨਹੀਂ ਜਾਣ ਦਿੱਤਾ ਬਿਆਸ ਦਰਿਆ ਵੱਲ। ਧੀਰ ਮੱਲ ਜ਼ੋਰ ਲਾਵੇ ਜੀ ਉਹਨੂੰ, ਫਿਰ ਹੌਲੀਆਂ ਜਿਹੀਆਂ ਗੱਲਾਂ ਕਰਕੇ ਨਾ ਜੀ ਤੇ ਜਾਣ ਨਾ ਦੇਵੇ ਜੀ। ਹਾਂਜੀ,
ਗੁਰਸੋ ਧੀਰ ਮੱਲ ਕਰ ਬਿਨਤੀ, ਸਗਲੀ ਨਿਸ ਮਨ ਮੈਂ ਗਿਣ ਗਿਣਤੀ।
ਹੁਣ ਰਾਤ ਹੈ ਜੀ, ਧੀਰ ਮੱਲ ਨੂੰ ਰਾਤ ਨੀਂਦ ਨਾ ਆਵੇ ਜੀ। ਉਹਨੂੰ ਪਤਾ ਵੀ ਦਰਿਆ ਜਿਹੜਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਜੀ, ਤੇ ਹੈ ਵੀ ਮੇਰੇ ਵਾਸਤੇ ਹੈ, ਮੈਂ ਜਾ ਨਹੀਂ ਸਕਦਾ, ਕਿਉਂ ਸ਼ੀਆਂ ਮਸੰਦ ਰੋਕ ਰਿਹਾ ਜੀ। ਇੱਕ ਗੱਲ ਚੇਤਾ ਰੱਖੋ, ਬੜੇ ਬੜੇ ਚੰਗੇ ਬੰਦੇ ਜਦੋਂ ਮੂਰਖਾਂ ਦੇ ਅਧੀਨ ਹੋ ਜਾਂਦੇ ਫਿਰ ਉਹ ਤਰੱਕੀ ਨਹੀਂ ਕਰ ਸਕਦੇ ਜੀ। ਧਿਆਨ ਨਾਲ ਗੱਲ ਸੁਣਨੀ, ਬੜੇ ਬੜੇ ਚੰਗੇ ਬੰਦੇ ਜਦੋਂ ਮੂਰਖਾਂ ਦੇ ਅਧੀਨ ਹੋ ਜਾਂਦੇ ਨਾ ਜੀ, ਮੂਰਖਾਂ ਦੇ, ਮਾੜੀ ਬੁੱਧੀ ਵਾਲਿਆਂ ਦੇ, ਤਾਂ ਉਹ ਫਿਰ ਤਰੱਕੀ ਨਹੀਂ ਹੋਣ ਦਿੰਦੇ ਉਹਨਾਂ ਦੀ ਜੀ। ਹਾਂਜੀ, ਤੇ ਮੂਰਖ ਬੰਦੇ ਚੰਗੇ ਬੰਦਿਆਂ ਦੇ ਅਧੀਨ ਹੋ ਜਾਣ ਤੇ ਮੂਰਖ ਵੀ ਤਰੱਕੀ ਕਰ ਜਾਂਦੇ ਜੀ। ਇਹੋ ਜਿਹਾ ਕੰਮ ਹੁੰਦਾ ਸੰਸਾਰ ਵਿੱਚ ਜੀ। ਹੁਣ ਉਹ ਸ਼ੀਆਂ ਜਾਣ ਨਾ ਦੇ ਜੀ ਤੀਰ ਮੱਲ ਨੂੰ। ਰਾਤ ਉਹ ਗੁਰੂ ਨਾਨਕ ਸਾਹਿਬ ਅੱਗੇ ਅਰਦਾਸਾਂ ਕਰਦਾ, ਮਹਾਰਾਜ ਤੁਸੀਂ ਤੇ ਸਰੂਪ ਭੇਜ ਦਿੱਤਾ ਤੇ ਮੇਰਾ ਸਾਥੀ ਨਹੀਂ ਮੈਨੂੰ ਜਾਣ ਦੇ ਰਿਹਾ। ਹਾਂਜੀ,
ਉਤਰ ਹੈ ਚੜ੍ਹੈ ਗਟੀ ਬਹੁ ਬਾਰੀ।
ਮਨ ਕਈ ਵਾਰੀ ਤਾਂ ਜਾਂਦਾ ਵੀ ਕੋਈ ਗੱਲ ਨੀ, ਪਰਵਾਹ ਹੀ ਨੀ ਕਰਨੀ ਸ਼ੀਏ ਦੀ। ਮਨ ਕਈ ਵਾਰੀ ਠਾਂ ਵੀ ਆ ਜਾਂਦਾ ਵੀ ਸ਼ੀਏ ਦੇ ਤੇ ਮੈਨੂੰ ਗੁਰੂ ਬਣਾਇਆ ਤੇ ਇਹਦਾ ਵੀ ਕਹਿਣਾ ਮੰਨਣਾ ਜ਼ਰੂਰੀ ਹੈ। ਧੀਰ ਮੱਲ ਦਾ ਮਨ ਕਈ ਵਾਰੀ ਉਤਰਾ ਚੜਾ ਚ ਆ ਰਿਹਾ ਜੀ, ਕਈ ਵਾਰੀ ਸਾਡਾ ਵੀ ਆਉਂਦਾ ਜਾਂਦਾ ਜੀ। ਆਪਾਂ ਵੇਖੀਏ, ਇੱਕ ਕੰਮ ਕਰਨਾ ਹੋਏ ਸੌ ਵਾਰ ਬੰਦਾ ਸੋਚਦਾ ਕਰੀਏ, ਤੇ ਉਸ ਉਹੋ ਹੀ ਮਨ ਹੁੰਦਾ ਜਿਹੜਾ ਵਿੱਚੋਂ ਆਵਾਜ਼ ਦਿੰਦਾ ਨਾ ਕਰ ਜੀ। ਫਿਰ ਮਨ ਦੇ ਅੰਦਰ ਹੀ ਇੱਕ ਹਿੱਸਾ ਜੀ ਉਹ ਕਹਿੰਦਾ ਕਰ ਜੀ, ਤੇ ਵਿੱਚ ਹੀ ਮਨ ਦਾ ਹਿੱਸਾ ਹੁੰਦਾ ਜਿਹੜਾ ਕਹਿੰਦਾ ਨਾ ਕਰ ਜੀ। ਛੋਟੀ ਜਿਹੀ ਉਦਾਹਰਣ, ਕੋਈ ਮਾੜਾ ਕੰਮ ਹੈ ਜੀ। ਹਾਂਜੀ, ਇੱਕ ਮਨ ਕਹਿੰਦਾ ਨਾ ਵੇਖ, ਦੂਜਾ ਕਹਿੰਦਾ ਸਾਨੂੰ ਕਿਹੜਾ ਕੋਈ ਵੇਖਣ ਦਿਆ, ਵੇਖ ਲੈਂਦੇ ਹਾਂ ਜੀ। ਹਾਂਜੀ, ਬਸ ਆ ਜੰਗ ਹੈ ਜੀ ਅੰਦਰ ਦੀ, ਮਨ ਦਾ ਉਤਰਾ ਚੜਾ ਹੋਣਾ ਜੀ। ਹਾਂਜੀ,
ਭਾਈ ਪ੍ਰਹਾਤ ਚੜਬੇ ਕਹੁ ਤਿਆਰੀ।
ਹਾਂਜੀ,
ਗੁਰੂ ਬਾਕ ਪਰ ਨਿਸ਼ਚਾ ਧਰੈ।
ਤੇ ਗੁਰਮੁਖੋ, ਅਗਲਾ ਦਿਨ ਚੜਿਆ, ਉਹਨੇ ਤਿਆਰੀ ਕਰ ਲਈ ਵੀ ਆਪਾਂ ਦਰਿਆ ਚ ਸਰੂਪ ਲੱਭਣ ਜਾਣਾ, ਮੈਨੂੰ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਤੇ ਭਰੋਸਾ ਹੈ। ਹਾਂਜੀ,
ਸ਼ੀਹਾ ਦੁਸ਼ਟ ਮਸੰਦ ਹਟਾਵੈ, ਗੁਰਮੈ ਔਗਨ ਕਲਪ ਸੁਣਾਵੈ।
ਤੇ ਸ਼ੀਹੇ ਮਸੰਦ ਨੇ ਫਿਰ ਰੋਕ ਦਿੱਤਾ ਜੀ, ਉਸ ਦਿਨ ਦੂਜੇ ਦਿਨ ਵੀ ਰੋਕ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਦੂਜੇ ਦਿਨ ਵੀ ਰੋਕ ਦਿੱਤਾ ਜੀ, ਗੁਰੂ ਸਾਹਿਬ ਦੇ ਔਗੁਣ ਦੱਸ ਕੇ ਕਹਿਣ ਲੱਗਾ, ਲੋਕਾਂ ਤੈਨੂੰ ਮੂਰਖ ਕਹਿਣਾ, ਲੋਕਾਂ ਕਹਿਣਾ ਧੀਰ ਮੱਲ ਨੂੰ ਪਤਾ ਹੀ ਨਹੀਂ ਹੈਗਾ, ਕਦੀ ਦਰਿਆਵਾਂ ਨੇ ਵੀ ਕਿਤਾਬਾਂ ਸਾਂਭ ਕੇ ਰੱਖੀਆਂ। ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਦਾ, ਦੁਸ਼ਟ ਦੀ ਭਾਸ਼ਾ ਮੈਨੂੰ ਬੋਲਣੀ ਪੈ ਰਹੀ, ਗੁਰੂ ਗ੍ਰੰਥ ਸਾਹਿਬ ਮੈਨੂੰ ਮਾਫ ਕਰ ਦੇਣ ਸੱਚੇ ਪਾਤਸ਼ਾਹ। ਹਾਂਜੀ, ਉਹ ਇਹੋ ਜਿਹੀਆਂ ਗੱਲਾਂ ਕਰਨ ਦਿਆ ਜੀ। ਹਾਂਜੀ,
ਅੱਠੋਂ ਜਾਮ ਸਚਿੰਤ ਬਿਤਾਵੇ।
ਗੱਲ ਕੀ, ਉਹਨੇ ਉਦਣ ਵੀ ਨਾ ਜਾਣ ਦਿੱਤਾ ਜੀ। ਹੁਣ ਤੇ ਧੀਰ ਮੱਲ ਨੂੰ ਅੱਠੇ ਪੈਰ ਦੀ ਚਿੰਤਾ ਲੱਗ ਗਈ ਵੀ ਇਹ ਬਣਨ ਕੀ ਦਿਆ ਮੇਰੇ ਨਾਲ, ਸਰੂਪ ਉੱਥੇ ਹੈ ਤੇ ਮੇਰਾ ਹੀ ਸਾਥੀ ਮੈਨੂੰ ਸਰੂਪ ਨਹੀਂ ਲੈਣ ਦੇਣ ਜਾ ਰਿਹਾ। ਹਾਂਜੀ,
ਚੜਨ ਲੱਗੇ ਤਬ ਦੁਸ਼ਟ ਹਟਾਵੇ।
ਉਹ ਚੜਨ ਲੱਗੇ ਘੋੜੇ ਤੇ ਦੁਸ਼ਟ ਸ਼ੀਆਂ ਮਸੰਦ ਆਪਣੀਆਂ ਗੱਲਾਂ ਸੁਣਾ ਕੇ ਹਟਾ ਦੇਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਵਿੱਚ ਇੱਕ ਬਚਨ ਆਖਿਆ ਸੱਚੇ ਪਾਤਸ਼ਾਹ ਨੇ ਸਹਿਸਕ੍ਰਿਤੀ ਸਲੋਕਾਂ ਵਿੱਚ, ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਧਰਮ ਦਾ ਕੰਮ ਹੋਵੇ ਨਾ ਜੀ ਤੇ ਕਦੀ ਵੀ ਦੇਰੀ ਨਾ ਕਰਿਆ ਕਰੋ ਜੀ, ਧਰਮ ਦਾ ਕੰਮ ਹੋਵੇ ਕਦੀ ਵੀ ਦੇਰੀ ਨਾ ਕਰੋ, ਤੇ ਜਦੋਂ ਪਾਪ ਕਰਨਾ ਉਦੋਂ ਬਾਰ ਬਾਰ ਦੇਰੀ ਬਾਰੇ ਸੋਚੋ ਜੀ, ਨਹੀਂ ਕੱਲ ਕਰ ਲਾਂਗੇ, ਕੱਲ ਕਰ ਲਾਂਗੇ, ਕੱਲ ਕਰ ਲਾਂਗੇ। ਉਹ ਕੱਲ ਕੱਲ ਕਰਦੇ ਆ ਫਿਰ ਪਾਪ ਪਾਪ ਵਾਲਾ ਕੰਮ ਬੰਦੇ ਕੋਲੋਂ ਹੁੰਦਾ ਹੀ ਨਹੀਂ ਜੀ। ਪਰ ਆਪਾਂ ਕੀ ਕਰਦੇ ਜੀ, ਲਾਹੇ ਕੋ ਟੁੱਟੀ ਲਾਟੀ ਲਾ ਤੇ ਤੋਟੇ ਕੋ ਬੇਗ ਧਾਇਆ। ਜਿਸ ਕੰਮ ਵਿੱਚ ਲਾਭ ਹੈ ਨਾ ਜੀ, ਉਹ ਕੋਈ ਨੀ ਕੱਲ ਕਰ ਲਾਂਗੇ। ਨਿਤਨੇ ਮੱਝ ਨਹੀਂ ਹੋਇਆ, ਕੋਈ ਨੀ ਕੱਲ ਵੀ ਤਾਂ ਚੜ੍ਹਨਾ ਹੀ, ਕੱਲ ਕਰ ਲਾਂਗੇ। ਜਿਸ ਕੰਮ ਵਿੱਚ ਲਾਭ ਹੈ ਉਹ ਕੰਮ ਛੱਡ ਦੇਣਾ, ਤੇ ਜਿਹਦੇ ਵਿੱਚ ਹਾਨੀ ਹੈ ਉਹ ਪਹਿਲੀਆਂ ਝੁੰਨੇ ਦੀ ਮੋਹਰੀਆਂ ਝੁੰਨੇ ਦੀ ਅਸੀਂ ਜੀ। ਬੁਰੇ ਕਾਮ ਕੋ
ਊਠ ਖਲੋ,
ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬੰਦਾ ਸਾਵਧਾਨ ਹੋ ਜਾਂਦਾ ਜੀ ਉਦੋਂ ਜੀ। ਨਹਿ ਬਿਲੰਬ ਧਰਮ, ਧਰਮ ਦੇ ਕੰਮ ਚ ਕੋਈ ਦੇਰੀ ਨਾ ਕਰੋ। ਹਾਂਜੀ, ਵਾਹਿਗੁਰੂ ਬੋਲਣਾ, ਕੋਈ ਦੇਰੀ ਨਹੀਂ ਕਰਨੀ। ਲੱਖਾਂ ਲੋਕ ਤੁਹਾਨੂੰ ਕਹਿਣਾ ਵਾਹਿਗੁਰੂ ਨਹੀਂ ਬੋਲਣਾ ਜੀ, ਉਹਨਾਂ ਦੀ ਗੱਲ ਨਹੀਂ ਸੁਣਨੀ। ਆਖੋ ਸਾਰੇ ਵਾਹਿਗੁਰੂ, ਧਰਮ ਦੇ ਕੰਮ ਚ ਕੋਈ ਦੇਰੀ ਨਹੀਂ ਜੀ। ਬਿਲੰਬ ਪਾਪੰ, ਪਾਪ ਕਰਨ ਲੱਗੇ ਦੇਰੀ ਕਰੋ, ਗਾਲ ਮੂੰਹ ਵਿੱਚ ਆ ਗਈ ਮੂੰਹ ਰੋਕ ਲਓ ਆਪਣਾ ਜੀ, ਮੁੱਖ ਰੋਕੋ ਨਹੀਂ ਕੱਢਣੀ। ਕਿਉਂ, ਇਹ ਗੱਲਾਂ ਮੈਂ ਵੇਖੀਆਂ, ਬੜੇ ਬੜੇ ਚੰਗੇ ਬੰਦੇ ਨਾ ਜੀ, ਉਹਨਾਂ ਦੇ ਮੂੰਹ ਤੇ ਗਾਲਾਂ ਚੜੀਆਂ ਜੀ, ਐਵੇਂ ਕੱਢੀ ਜਾਂਦੇ ਬਿਨਾਂ ਲੋੜ ਤੋਂ ਹੀ ਕੱਢੀ ਜਾਂਦੇ ਜੀ। ਉਹਨੂੰ ਰੋਕੋ ਤੇ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਪਾਸੇ ਧਿਆਨ ਲਾਓ। ਧੀਰ ਮੱਲ ਧਰਮ ਦਾ ਕੰਮ ਕਰਨਾ ਚਾਹੁੰਦਾ, ਤੋਰਾ ਬੰਦਾ ਉਹਨੂੰ ਰੋਕੀ ਜਾਂਦਾ ਜੀ। ਹਾਂਜੀ,
ਕੇਤਕ ਦਿਵਸ ਬੀਤੇ ਇਸ ਭਾਂਤੀ,
ਦੋ ਦਿਨ ਤੇ ਤੁਸੀਂ ਹੁਣ ਸੁਣੇ ਨਾ ਜੀ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋ ਦਿਨ ਨੀ ਕਈ ਦਿਨ ਇਸ ਤਰ੍ਹਾਂ ਬਤੀਤ ਹੋ ਗਏ ਜੀ। ਧੀਰ ਮੱਲ ਕਵੇ ਮੈਂ ਦਰਿਆ ਕੋਲ ਚੱਲਾਂ, ਸ਼ੀਆ ਮਸੰਦ ਜਾਣ ਨਾ ਦੇ ਜੀ। ਧੀਰ ਮੱਲ ਕਹੇ ਨਹੀਂ ਮੈਂ ਜਾਣਾ ਸਰੂਪ ਲੈਣ, ਸ਼ੀਆ ਮਸੰਦ ਫਿਰ ਨਾ ਜਾਣ ਦੇਵੇ ਜੀ। ਹਾਂਜੀ,
ਮਿਲ ਮਿਲ ਕਰੇ ਅਨੇਕ ਬਿਦ ਬਾਤੀ,
ਹਾਂਜੀ
ਕਹੋ ਕਹਾਂ ਲੱਗ ਸਕਲ ਬਿਰਤੰਤ, ਚਿਤ ਮੈਂ ਅਤ ਚਿੰਤਾ ਚਿਤਵੰਤ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ, ਸ਼ੀਆਂ ਧੀਰ ਮੱਲ ਨੂੰ ਜਿਹੜੀਆਂ ਗੱਲਾਂ ਕਹਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਹਿਣ ਲੱਗੇ ਉਹ ਨਹੀਂ ਸੀ ਜਾਣ ਦਿੰਦਾ ਜੀ, ਰੋਕ ਕੇ ਰੱਖਦਾ ਸੀ ਵੀ ਤੂੰ ਨਹੀਂ ਸਰੂਪ ਕੱਢਣ ਜਾਣਾ ਜੀ, ਲੋਕ ਤੈਨੂੰ ਬੁਰਾ ਭਲਾ ਕਹਿਣਗੇ ਵੀ ਹੈ ਦਰਿਆ ਚੋਂ ਸਰੂਪ ਕੱਢਣ ਆ ਗਿਆ, ਸਰੂਪ ਉੱਥੇ ਪਿਆ। ਕਹਿਣ ਲੱਗਾ ਹਾਂਜੀ,
ਗੁਰ ਜਸ ਸਵਾਂਤੀ ਬੂੰਦ ਸਮਾਨ।
ਤੇ ਹੁਣ ਥੋੜਾ ਜਿਹਾ ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਗੁਰੂ ਸਾਹਿਬ ਦਾ ਜਸ ਹੈ ਨਾ ਜੀ, ਭਾਈ ਸਾਹਿਬ ਕਹਿੰਦੇ ਸਵਾਂਤੀ ਬੂੰਦ ਹੈ, ਸਵਾਂਤੀ ਬੂੰਦ ਜੀ। ਹਾਂਜੀ,
ਸਿੱਖ ਮਨ ਸੁਖਤਾ ਪਰੈ ਜੇ ਆਨ,
ਤੇ ਗੁਰੂ ਕਾ ਸਿੱਖ ਸਿੱਪੀ ਦੀ ਨਿਆਈ ਹੈ ਜੀ। ਹੁਣ ਤੁਸੀਂ ਵੀ ਕਿਸੇ ਵਿਰਲੇ ਨੇ ਇਹ ਗੱਲ ਵੇਖੀ ਹੋਏਗੀ, ਮੈਂ ਤਾਂ ਆਪਣੀ ਜ਼ਿੰਦਗੀ ਚ ਵੇਖੀ ਨੀ, ਪੜ੍ਹਿਆ ਹੀ ਹੈ ਜੀ, ਆਕਾਸ਼ ਚੋਂ ਇੱਕ ਬੂੰਦ ਆਉਂਦੀ ਜਿਹਨੂੰ ਸਵਾਂਤੀ ਕਹਿੰਦੇ ਜੀ। ਹਾਂਜੀ, ਉਸ ਸਵਾਂਤੀ ਬੂੰਦ ਦਾ ਹਿਸਾਬ ਕੀ ਹੁੰਦਾ ਜੀ, ਸਮੁੰਦਰ ਦੇ ਕੰਢੇ ਤੇ ਸਮੁੰਦਰੀ ਇਲਾਕਿਆਂ ਦੇ ਵਿੱਚ ਇੱਕ ਸਿੱਪੀ ਹੁੰਦੀ ਜੀ, ਸਿੱਪੀ ਦੀ ਉਹਦਾ ਚਿੱਟੇ ਰੰਗ ਦੀ ਹੁੰਦੀ, ਉਹਦਾ ਐਂ ਮੂੰਹ ਖੁੱਲ੍ਹਾ ਹੁੰਦਾ ਜੀ। ਜਦੋਂ ਸਵਾਂਤੀ ਬੂੰਦ ਉਹਦੇ ਮੂੰਹ 'ਚ ਪੈ ਜਾਏਗੀ ਨਾ ਜੀ, ਤੇ ਉਹ ਸਿੱਪੀ ਨੇ ਮੂੰਹ ਨੇ ਆਪੇ ਬੰਦ ਹੋ ਜਾਣਾ ਜੀ। ਤੁਸੀਂ ਪਹਿਲਾਂ ਫੜ ਫੜ ਕੇ ਉਹਦਾ ਮੁੱਖ ਬੰਦ ਕਰੋ, ਮੁੱਖ ਬੰਦ ਨਹੀਂ ਹੋਏਗਾ। ਤੇ ਜਦੋਂ ਸਵਾਂਤੀ ਬੂੰਦ ਆ ਕੇ ਉਹਦੇ ਮੁੱਖ 'ਚ ਪੈ ਗਈ, ਫਿਰ ਤੁਸੀਂ ਮੂੰਹ ਖੋਲਣ ਦਾ ਯਤਨ ਕਰੋ, ਫਿਰ ਖੁੱਲੇਗਾ ਨਹੀਂ ਜੀ। ਤੇ ਰੱਬ ਦੀ ਖੇਡ ਵੇਖੋ, ਉਹ ਜਿਹੜੀ ਸਵਾਂਤੀ ਬੂੰਦ ਸਿੱਪੀ ਦੇ ਮੁੱਖ 'ਚ ਪੈ ਜਾਏ ਨਾ ਜੀ, ਉਹ ਪਤਾ ਕੀ ਬਣ ਜਾਂਦੀ ਜੀ, ਉਹ ਮੋਤੀ ਬਣ ਜਾਂਦੀ ਜੀ, ਮੋਤੀ ਬਣ। ਆ ਮੋਤੀ ਵਿਚਾਰ ਕਰਿਆ ਕਰੋ ਨਾ ਵੀ ਏਡੇ ਸੋਹਣੇ ਸੋਹਣੇ ਮੋਤੀ ਕਿਵੇਂ ਬਣ ਜਾਂਦੇ ਜੀ, ਇਹ ਆਕਾਸ਼ ਤੋਂ ਹੀ ਡਿੱਗਦੇ ਸਾਰੇ ਜੀ, ਬਣਦੇ ਉਦੋਂ ਜਦੋਂ ਸਿੱਪੀ ਦੇ ਮੂੰਹ 'ਚ ਪੈਂਦੇ ਜੀ। ਬਸ ਗੁਰੂ ਸਾਹਿਬ ਦੀ ਸਿਫਤ ਵੀ ਐਸੀ ਹੈ, ਧੁਰੋਂ ਆਉਂਦੀ ਹੈ, ਜਦੋਂ ਸਿੱਖ ਦੇ ਮੁਖ ਵਿੱਚ ਪਵੇ ਫਿਰ ਸਾਰਿਆਂ ਨੂੰ ਵਧੀਆ ਲੱਗਦੀ ਜੀ ਉਹ ਜੀ। ਹਾਂਜੀ,
ਮੁਕਤਾ ਆਨੰਦ ਅਮੋਲਕ ਹੋਏ, ਦਰਦ ਚਿੰਤਾ ਸਭ ਦੇਖ ਹੋਏ।
ਤੇ ਹੁੰਦਾ ਕੀ ਜੀ, ਜਦੋਂ ਉਹ ਬਣਿਆ ਹੋਇਆ ਮੋਤੀ ਕਿਸੇ ਗਰੀਬ ਬੰਦੇ ਕੋਲ ਚਲੇ ਜੇ ਤੇ ਉਹ ਗਰੀਬ ਅਮੀਰ ਹੋ ਜਾਂਦਾ ਜੀ। ਬਸ ਗੁਰੂ ਸਾਹਿਬ ਦੀ ਸਿਫਤ ਜੇ ਕਿਸੇ ਗਰੀਬ ਬੰਦੇ ਦੇ ਮੁੱਖ ਵਿੱਚ ਪਵੇ ਤੇ ਗੁਰੂ ਦੀ ਸਿਫਤ ਉਹਨੂੰ ਅਮੀਰ ਕਰ ਦਿੰਦੀ ਜੀ। ਗੱਲ ਸੱਚੀ ਹੈ, ਮੈਂ ਸ਼ਾਇਦ ਅੱਗੇ ਵੀ ਤੁਹਾਨੂੰ ਦੱਸਿਆ ਹੋਵੇ ਜੀ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਦਰ ਬੜੇ ਪੰਥ ਦੇ ਮੰਨੇ ਪ੍ਰਮੰਨੇ ਕੀਰਤਨੀਏ ਜੀ, ਉਹ ਦੱਸਣ ਦੇ ਸੀਗੇ ਇੱਕ ਦਿਨ ਸਟੇਜ ਤੇ ਜੀ, ਦੋਵੇਂ ਭਰਾ ਬੈਠੇ ਸੀਗੇ, ਅੱਜ ਕੱਲ੍ਹ ਜਥਾ ਵੱਖੋ ਵੱਖਰਾ, ਕਿਸੇ ਸਮਾਗਮ ਚ ਦੋਵੇਂ ਭਰਾ ਇਕੱਠੇ ਬੈਠੇ ਸੀਗੇ ਜੀ, ਉਹ ਸਟੇਜ ਤੇ ਦੱਸਣ ਦੇ, ਉਹ ਕਹਿੰਦੇ ਸੰਗਤ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਦਾ ਕੀਰਤਨ ਕੀਤਾ, ਕੀਰਤਨ ਨੇ ਸਾਡੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ. ਕਹਿਣ ਲੱਗੇ ਐਤਕੀ ਆਖੋ ਵਾਹਿਗੁਰੂ
ਵਾਹਿਗੁਰੂ,
ਕੀਰਤਨ ਨੇ ਸਾਡੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ. ਕਹਿਣ ਲੱਗੇ ਤੇ ਫਿਰ ਇੱਕ ਹੋਰ ਗੱਲ ਆਖੀ, ਉਹ ਕਹਿੰਦੇ ਜਿਹੜਾ ਕੀਰਤਨ ਕਰਕੇ ਵੀ ਭੁੱਖਾ ਰਵੇ ਉਹਦੀ ਭੁੱਖ ਦੂਰ ਨਹੀਂ ਹੋ ਸਕਦੀ ਕਦੀ ਵੀ ਜੀ, ਭਾਵ ਜਿਹਨੂੰ ਲੋਭ ਆ ਜੇ. ਮਹਾਰਾਜ ਦੀ ਬਾਣੀ ਨੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ ਜੀ, ਤੇ ਗੱਲ ਸੱਚੀ ਹੈ. ਬਸ ਉਹ ਜਿਹੜੀ ਬੂੰਦ ਹੈ ਗੁਰੂ ਦੀ ਸਿਫਤ, ਉਹ ਕੰਗਾਲਾਂ ਨੂੰ ਅਮੀਰ ਕਰ ਦਿੰਦੀ ਜੀ. ਤੁਸੀਂ ਵੇਖੋ ਸਿਫਤ ਕਰਨ ਵਾਲਿਆਂ ਅੱਗੇ ਮਾਇਆ ਦੇ ਢੇਰ ਲੱਗੇ ਪਏ ਹੁੰਦੇ ਜੀ, ਕੋਈ ਕਮੀ ਨਹੀਂ ਹੁੰਦੀ ਜੀ. ਹਾਂਜੀ,
ਦੁਸ਼ਟ ਸਰਪ ਕੇ ਅੰਤਰ ਪਰੈ,
ਹਾਂਜੀ,
ਨਿੰਦਾ ਬਿਖ ਕੋ ਤਤ ਛਿਨ ਕਰੈ,
ਗੱਜ ਕੇ ਆਖੋ ਵਾਹਿਗੁਰੂ. ਉਹੋ ਹੀ ਆਕਾਸ਼ ਦੀ ਸਵੰਤੀ ਬੂੰਦ ਜਦੋਂ ਸਿੱਪੀ ਵਿੱਚ ਪਈ ਤਾਂ ਮੋਤੀ ਬਣ ਗਈ ਜੀ, ਤੇ ਜੇ ਉਹੋ ਹੀ ਬੂੰਦ ਸੱਪ ਦੇ ਮੂੰਹ ਚ ਪੈ ਜੇ ਤਾਂ ਕੀ ਬਣੇਗੀ ਜੀ, ਉਹਨੇ ਮੋਤੀ ਨਹੀਂ ਬਣਨਾ, ਉਹਨੇ ਕੀ ਬਣ ਜਾਣਾ ਜੀ, ਜ਼ਹਿਰ ਬਣ ਜਾਣਾ. ਗੱਜ ਕੇ ਆਖੋ ਵਾਹਿਗੁਰੂ. ਹੋਵੇ ਤੇ ਗੁਰੂ ਦੀ ਸਿਫਤ ਹੀ ਜੀ, ਪਰ ਜਦੋਂ ਪਾਪੀ ਦੇ ਮੁਖ ਵਿੱਚ ਜਾਵੇ ਉਹਨੇ ਨਿੰਦਾ ਦਾ ਰੂਪ ਹੀ ਬਣਾ ਕੇ ਗਾਂ ਸੁਣਾਉਣੀ ਜੀ, ਉਹਨੇ ਨਾ ਜੀ ਨਿੰਦਾ ਦਾ ਰੂਪ ਹੀ ਬਣਾ ਕੇ ਗਾਂ ਦੱਸਣਾ ਜੀ. ਸ਼ੀਆਂ ਮਸੰਦ ਸੱਪ ਦੀ ਨਿਆਈ ਹੈਗਾ ਜੀ, ਸੱਪ ਦੀ ਨਿਆਈ. ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਸਿਫਤ ਉਹਦੇ ਮੁਖ ਵਿੱਚ ਆ ਕੇ ਪੈਂਦੀ ਤੇ ਉਹ ਜ਼ਹਿਰ ਬਣ ਕੇ ਗਾਂ ਨਿਕਲਦੀ ਜੀ. ਹਾਂਜੀ,
ਮਹਾਪੁਰਖ ਸ਼੍ਰੀ ਤੇਗ ਬਹਾਦਰ
ਤੇ ਹੱਠ ਕੋ ਧਾਰ ਚੜਨ ਪੁਨ ਚਾਹਾ, ਇੱਕ ਦਿਨ ਤੇ ਫਿਰ ਤੀਰਮਲ ਨੇ ਵਿਚਾਰ ਕੀਤੀ ਵੀ ਸ਼ੀਆਂ ਮੈਨੂੰ ਜੋ ਮਰਜ਼ੀ ਕਹੀ ਜਾਵੇ. ਹਾਂਜੀ,
ਖੋਜੈ ਏਕ ਬਾਰ ਜਲ ਮਹਾ,
ਇਹ ਕਹਿੰਦਾ ਵੀ ਤੂੰ ਦਰਿਆ ਨਾ ਖੋਜ, ਹੁਣ ਉਹ ਜੋ ਮਰਜ਼ੀ ਆਖੇ ਇੱਕ ਵਾਰੀ ਤੇ ਮੈਂ ਦਰਿਆ ਜਾ ਕੇ ਖੋਜਾਂਗਾ. ਕਹਿਣ ਲੱਗੇ ਜਿੰਨਾ ਮਰਜ਼ੀ ਮੈਨੂੰ ਰੋਕੇ ਹੁਣ ਨਹੀਂ ਮੈਂ ਰੁਕਣਾ ਜੀ. ਅੰਦਰ ਦਾ ਚੰਗਾ ਬੰਦਾ ਜਾਗ ਗਿਆ ਜੀ ਉਹਦੇ. ਹਾਂਜੀ, ਕਹਿਣ ਲੱਗਾ ਹੁਣ ਨਹੀਂ ਮੈਂ ਰੁਕਣਾ. ਹਾਂਜੀ,
ਮਹਾਂਪੁਰਖ ਸ਼੍ਰੀ ਤੇਗ ਬਹਾਦਰ,
ਕਿਉਂ ਗੁਰੂ ਤੇਗ ਬਹਾਦਰ ਸਾਹਿਬ ਮਹਾਂਪੁਰਖ ਨੇ, ਮਹਾਂਪੁਰਖ ਕੱਜ ਕੇ ਆਖੋ ਵਾਹਿਗੁਰੂ. ਗੱਲ ਤੇ ਸੱਚੀ ਕਹਿੰਦੇ ਆ ਜੀ, ਉਹ ਭਾਵੇਂ ਦੂਜੀ ਪਾਰਟੀ ਦਾ ਹੀ ਹੈ, ਗੱਲ ਤੇ ਸੱਚੀ ਕਹਿ ਰਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਹਾਂਪੁਰਖ ਨੇ, ਮਹਾਂਪੁਰਖ. ਹਾਂਜੀ,
ਬਚਨ ਸਾਚ ਜਿਨ ਮਾਨਿਓ ਸਾਦਰ,
ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਝੂਠਾ ਨਹੀਂ ਹੋ ਸਕਦਾ, ਜੋ ਮਰਜ਼ੀ ਆਖੇ ਸ਼ੀਆਂ ਮੈਂ ਤੇ ਜਾਣਾ ਹੀ ਜਾਣਾ ਤੇ ਦਰਿਆ ਵਿੱਚੋਂ ਵੇਖ ਕੇ ਆਉਣਾ ਹੀ ਆਉਣਾ ਜੀ. ਹਾਂਜੀ,
ਉੱਠ ਪ੍ਰਭਾਤ ਕੋ ਤਿਆਰ ਭਾ ਕਰਕੇ ਸੋਚ ਇਸ਼ਨਾਨ,
ਤੇ ਤੀਰਮਲ ਅਗਲੇ ਦਿਨ ਉੱਠਿਆ ਜੀ. ਕਈ ਦਿਨ ਕਸ਼ਮਕਸ਼ ਚੱਲਦੀ ਰਹੀ, ਫਿਰ ਇੱਕ ਦਿਨ ਤੀਰਮਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ ਜੀ ਉਹਨੇ. ਹਾਂਜੀ,
ਕੇਵਟ ਬ੍ਰਿੰਦ ਬੁਲਾਏ ਕਰ ਦੇਨ ਦਰਬ ਬਹੁਮਾਨ,
ਕਈ ਮਲਾਹ ਸੱਦੇ ਜੀ, ਕਈ ਮਲਾਹ ਜੀ, ਕਿਉਂ ਕੰਮ ਬਹੁਤ ਵੱਡਾ ਸੀਗਾ ਜੀ, ਕਈ ਮਲਾਹ ਉਹਨੇ ਸੱਦੇ ਤੇ ਉਹਨਾਂ ਮਸੰਦਾਂ ਵਾਹਿਗੁਰੂ ਮਲਾਵਾਂ ਨੂੰ ਖੁੱਲੇ ਪੈਸੇ ਦੇਣ ਦਾ ਉਹਨੇ ਫੁਰਨਾ ਬਣਾਇਆ ਜੀ. ਹਾਂਜੀ,
ਅਪਰ ਨੀਰ ਮੈਂ ਤਰਨੇ ਹਾਰੇ,
ਹੋਰ ਪਾਣੀ ਵਿੱਚ ਤਰਨ ਵਾਲੇ ਲੋਕ ਜੀ, ਜਿਹੜੇ ਤਰਨ ਵਿੱਚ ਐਕਸਪਰਟ ਹੋਣ, ਉਹਨਾਂ ਤੈਰਾਕਾਂ ਨੂੰ ਸੱਦਿਆ ਜੀ ਤੀਰਮਲ ਨੇ. ਹਾਂਜੀ,
ਸੁਨ ਸੁਨ ਗੁਣ ਤਿੰਨ ਨੀਰ ਹਕਾਰੇ,
ਤੇ ਹੋਰ ਕਈਆਂ ਦੇ ਗੁਣ ਸੁਣ ਸੁਣ ਕੇ ਨਾ ਜੀ ਤੀਰਮਲ ਨੇ, ਵੀ ਫਲਾਣਾ ਬੰਦਾ ਬੜੀ ਸੋਹਣੀ ਚੁੱਬੀ ਲਾਉਂਦਾ, ਬੜਾ ਸੋਹਣਾ ਤੈਰਾਕ ਹੈ, ਉਹਨੇ ਤੇ ਕਈਆਂ ਨੂੰ ਦਰਿਆ ਚੋਂ ਕੱਢ ਕੱਢ ਬਚਾਇਆ ਜੀ. ਉਹ ਜਿਹਦੇ ਜਿਹਦੇ ਗੁਣ ਸੁਣੇ ਤੀਰਮਲ ਨੇ, ਸਾਰੇ ਬੰਦੇ ਇਕੱਠੇ ਕਰ ਲਏ ਜੀ. ਹਾਂਜੀ,
ਜਾਰ ਬ੍ਰਿੰਦ ਕੋ ਲੀਓ ਮੰਗਾਏ,
ਤੇ ਵੱਡੇ ਵੱਡੇ ਜਾਲ ਮੰਗਾ ਲਏ ਜੀ. ਜਾਲ ਆਪਾਂ ਵੇਖਦੇ ਜਦੋਂ ਉਹ ਕੱਢਦੇ, ਪਸ਼ੂ ਪਸ਼ੂ ਵੀ ਬਾਹਰ ਕੱਢਣ ਜਾਂ ਨਦੀ ਚੋਂ ਪਾਣੀ ਚੋਂ ਕੋਈ ਵਸਤੂ ਬਾਹਰ ਕੱਢਣੀ ਹੋਏ ਤੇ ਜਾਲ ਵਰਤਦੇ ਜੀ. ਹੋਰ ਕੁਝ ਤੇ ਉਹਨੂੰ ਲੱਭਾ ਨੀ, ਉਹਨੇ ਸੋਚਿਆ ਵੀ ਜਾਲ ਵੀ ਮੰਗਾਈਏ ਜੀ. ਇਹ ਨਹੀਂ ਪਤਾ ਜਦੋਂ ਮੈਂ ਅਰਦਾਸ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਨੇ ਆਪੇ ਜਲ ਦੇ ਉੱਤੇ ਆ ਜਾਣਾ ਜੀ, ਇਹ ਨਹੀਂ ਨਾ ਪਤਾ ਜੀ। ਹਾਂਜੀ, ਜਾਲ ਮੰਗਾਲੇ ਜੀ, ਵੱਡੇ ਚੌੜੇ ਖੁੱਲੇ ਜਾਲ ਮੰਗਾਏ ਜੀ ਉਹਨੇ। ਹਾਂਜੀ,
ਸਭ ਵਿਧ ਤੇ ਤਿਆਰੀ ਕਰਵਾਏ,
ਬਸ ਸਾਰੀਆਂ ਵਿਧੀਆਂ ਨਾ ਉਹਨੇ ਤਿਆਰੀਆਂ ਕਰਾਈਆਂ। ਕਈ ਬੰਦੇ ਸੱਦੇ, ਜਾਲ ਮੰਗਾਏ, ਮਲਾਵਾਂ ਨੂੰ ਸੱਦ ਲਿਆ ਵੀ ਆਪਾਂ ਦਰਿਆ ਚੋਂ ਸਰੂਪ ਲੱਭਣਾ ਮਹਾਰਾਜ ਦਾ। ਹਾਂਜੀ,
ਜ਼ੀਨ ਪਰਿਓ ਸੁੰਦਰ ਹੈ ਆਇਓ,
ਹਾਂਜੀ,
ਗੁਰ ਗਨ ਕੋ ਮਨ ਵਿਖੇ ਮਨਾਇਓ।
ਤੇ ਹੁਣ ਨਾ ਜੀ ਤੀਰ ਮੱਲ ਹੋਣੀ, ਮਹਾਰਾਜ ਦਾ ਸਰੂਪ ਲੱਭਣ ਚੱਲੇ ਦਰਿਆ ਚੋਂ। ਤੇ ਇਹਨੇ ਨਾ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਸਾਰੇ ਗੁਰੂਆਂ ਦਾ ਨਾਮ ਲਿਆ ਜੀ। ਅੱਧਾ ਕੰਮ ਚੰਗਾ ਕੀਤਾ, ਅੱਧਾ ਨਹੀਂ ਚੰਗਾ ਕੀਤਾ ਜੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਸਾਰੇ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ, ਤੇ ਜਿਨ੍ਹਾਂ ਨੇ ਦਰਿਆ ਚ ਮਹਾਰਾਜ ਦਾ ਸਰੂਪ ਰੱਖਿਆ ਉਹਨਾਂ ਦਾ ਨਾਮ ਲਿਆ ਹੀ ਨਹੀਂ ਜੀ। ਹਾਂਜੀ, ਉਹਨਾਂ ਦਾ ਨਾਮ ਲਿਆ ਹੀ ਨਹੀਂ। ਗੱਲ ਤੇ ਹੈ ਜਦੋਂ ਅਸੀਂ ਕਿਸੇ ਨੂੰ ਅਮਾਨਤ ਦਈਏ ਤਾਂ ਅਸੀਂ ਕਹਿੰਦੇ ਹਾਂ ਨਾ ਵੀ ਜਦੋਂ ਮੇਰਾ ਨਾਮ ਲਏਗਾ ਆ ਕੇ ਤੁਹਾਨੂੰ ਇਹ ਵਸਤੂ ਦੇ ਦੇ, ਤੇ ਉਹ ਭਾਵੇਂ ਹੋਰਾਂ ਦਾ ਨਾਂ ਲਈ ਜਾਏ, ਤੇ ਜਿੰਨਾ ਚਿਰ ਸਾਡਾ ਮੇਰਾ ਨਾਂ ਨਹੀਂ ਲਏਗਾ ਉਹਨਾਂ ਚਿਰ ਵਸਤੂ ਨਹੀਂ ਮਿਲਣੀ ਉਹਨੂੰ। ਭਾਵੇਂ ਮੇਰੇ ਸਾਰੇ ਟੱਬਰ ਦਾ ਹੀ ਨਾਂ ਲੈ ਲਏ ਜੀ, ਉਹ ਜਿਹਨੇ ਦਿੱਤੀ ਉਹਦਾ ਨਾਮ ਲੈਣਾ ਪੈਣਾ ਜੀ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਨਾ ਲਵੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਅਰਦਾਸ ਕਰਕੇ ਘਰੋਂ ਤੁਰ ਪਿਆ ਜੀ ਉਹ। ਹਾਂਜੀ,
ਨਮਰ ਸੀਸ ਕਰ ਬੰਧਨ ਧਾਰੀ,
ਹਾਂਜੀ,
ਇਹੀ ਕਾਮਨਾ ਪੁਰੋ ਹਮਾਰੀ।
ਤੇ ਅਰਦਾਸ ਕਰਕੇ ਨਾ ਜੀ ਤੇ ਇੱਕ ਮੰਗ ਰੱਖੀ ਜੀ ਉਹਨੇ। ਹਾਂਜੀ,
ਪੰਚਾਮ੍ਰਿਤ ਬਹੁ ਆਨ ਕਰਾਵੋ,
ਹੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭ ਜੇ ਦਰਿਆ ਵਿੱਚੋਂ, ਬੜੀ ਵੱਡੀ ਗਿਣਤੀ ਚ ਕੜਾ ਪ੍ਰਸ਼ਾਦ ਕਰਾਵਾਂਗਾ, ਬੜੀ ਵੱਡੀ ਗਿਣਤੀ ਵਿੱਚ। ਹਾਂਜੀ,
ਜੇ ਕਰ ਗ੍ਰੰਥ ਜਾਨ ਮੈਂ ਪਾਵੋ,
ਹਾਂਜੀ,
ਇਮ ਮਨੌਤ ਕੋ ਮਨ ਮੈਂ ਘਨੇਰੀ,
ਇਹ ਮਨੌਤ ਮੰਨੀ ਜੀ, ਸੁਖੜਾ ਮੰਨੀ ਜੀ ਉਹਨੇ ਜੀ। ਹਾਂਜੀ,
ਹਾਏ ਪਰ ਚੜਿਓ ਸੌਣ ਸ਼ੁਭ ਹੇਰੀ,
ਤੇ ਘੋੜੇ ਤੇ ਚੜ ਗਿਆ ਜੀ ਤੇ ਤੁਰ ਪਏ ਜੀ ਬਿਆਸ ਦਰਿਆ ਵੱਲ। ਸਭ ਮਲਾ ਉਹ ਚੋਭਾਕਾਰ ਜਿਹੜੇ ਸਨ, ਚੋਭੇ ਮਾਰਨ ਵਾਲੇ, ਹੋਰ ਤੈਰਾਕ ਜਾਲ ਫੜਨ ਵਾਲੇ ਸਾਰੇ ਉਸ ਪਾਸੇ ਤੁਰ ਪਏ ਜੀ। ਹਾਂਜੀ,
ਹਰਖਿਓ ਲਖਿਓ ਕਾਜ ਹੋਏ ਮੇਰੇ,
ਹਾਂਜੀ,
ਜਿਸ ਤੇ ਔਰ ਨਾ ਭਲੋ ਵਡੇਰੇ,
ਹਾਂਜੀ,
ਗਮਨਿਓ ਮਾਰਗ ਲੈ ਨਰ ਬ੍ਰਿੰਦ,
ਹਾਂਜੀ,
ਸੰਗ ਬਿਬਸ ਹੋਏ ਚੱਲਿਓ ਮਸੰਦ,
ਤੇ ਉਹ ਦੁਸ਼ਟ ਮਸੰਦ ਵੀ ਨਾਲ ਹੀ ਹੈ ਜੀ, ਸ਼ੀਆਂ ਵੀ ਨਾਲ, ਉਹਦਾ ਵਸਤ ਨਹੀਂ ਚੱਲਦਾ ਤੇ ਉਹ ਵੀ ਨਾਲ ਜਾ ਰਿਹਾ ਜੀ। ਬੜੀ ਵੱਡੀ ਗਿਣਤੀ ਚ ਧੀਰ ਮੱਲ ਆਪਣੇ ਬੰਦੇ ਲੈ ਕੇ ਤੇ ਬਿਆਸ ਦਰਿਆ ਪਹੁੰਚ ਗਿਆ ਜੀ, ਤਕਰੀਬਨ ਦਿਨ ਦੇ 9 ਵਜੇ ਜੀ। ਹਾਂਜੀ,
ਤਿਸ ਨਰ ਕੋ ਲੈ ਸੰਗ ਕਰਿਓ ਹੈ, ਆਨ ਬੇਪਾਸਾ ਕੂਰ ਖਰਿਓ ਹੈ,
ਤੇ ਆ ਕੇ ਬਿਆਸ ਦਰਿਆ ਤੇ ਖਲੋ ਗਿਆ। ਉਸ ਬੰਦੇ ਨੂੰ ਵੀ ਸੱਦਿਆ ਜੀ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਸੇਜ ਦੇ ਕੇ ਭੇਜਿਆ ਸੀ, ਉਹ ਮਨੁੱਖ ਵੀ ਨਾਲ ਹੀ ਆ ਗਿਆ। ਹਾਂਜੀ,
ਜਹ ਤਿੰਨ ਥਾਨ ਬਤਾਵਨ ਕੀਨਾ, ਦੇਖ ਤਹਾ ਡੇਰਾ ਕਰ ਦੀਨਾ,
ਉਹਨੇ ਦੱਸਿਆ ਵੀ ਇੱਥੇ ਕੁ ਮਹਾਰਾਜ ਦਾ ਸਰੂਪ ਦਰਿਆ ਵਿੱਚ ਸੁਭਾਵਿਮਾਨ ਕੀਤਾ ਸੀਗਾ ਜੀ। ਤੀਰ ਮੱਲ ਨੇ ਆਖਿਆ ਵੀ ਮੇਰਾ ਤੰਬੂ ਲਾਓ ਇੱਥੇ, ਸ਼ਾਂ ਕਰੋ, ਤੰਬੂ ਕਨਾਤਾਂ ਲੱਗ ਗਏ। ਹਾਂਜੀ,
ਤੰਬੂ ਅਰ ਕਨਾਤ ਲਗਾਏ, ਤਰਨ ਹਾਰ ਨਰ ਚੱਲ ਕੇ ਆਏ,
ਤੇ ਤਰਨ ਹਾਰ ਤੈਰਾਕ ਲੋਕ ਸਾਰੇ ਚੱਲ ਕੇ ਆ ਕੇ ਉਹਨਾਂ ਆਪਣੇ ਕੱਪੜੇ ਕੁਪੜੇ ਲਾਏ ਤੇ ਦਰਿਆ ਚ ਜਾਣ ਦੀ ਤਿਆਰੀ ਕੀਤੀ ਜੀ ਸਾਰਿਆਂ ਨੇ। ਹਾਂਜੀ,
ਸਭ ਕੋ ਦੀਨਸ ਅਧਿਕ ਦਿਲਾਸਾ, ਕਰੋ ਕਾਜ ਪੁਰਵੋ ਮਮ ਆਸਾ,
ਤੇ ਗੁਰਮੁਖੋ ਉੱਥੇ ਫਿਰ ਸਾਰਿਆਂ ਨੂੰ ਉਹਨੇ ਕਈ ਪ੍ਰਕਾਰ ਦੇ ਦਿਲਾਸੇ ਦਿੱਤੇ, ਤੁਸੀਂ ਇੱਕ ਵਾਰੀ ਸਰੂਪ ਕੱਢੋ, ਜਿੰਨੇ ਪੈਸੇ ਮੰਗੋਗੇ ਉਹਨੇ ਦੇ ਦੇਵਾਂਗੇ ਜੀ, ਜਿੰਨੇ ਮੰਗੋਗੇ ਮਹਾਰਾਜ ਦਾ ਸਰੂਪ, ਜਿਹੜਾ ਪਹਿਲਾਂ ਕੱਢੇਗਾ ਉਹਨੂੰ ਜ਼ਿਆਦਾ ਮਾਇਆ ਦਿਆਂਗਾ, ਜਿਹਨੇ ਕੱਢਤਾ ਉਹਨੂੰ ਜ਼ਿਆਦਾ ਮਾਇਆ ਦਿਆਂਗਾ। ਉਹ ਲਾਲਚ ਵਿੱਚ ਆਏ, ਕਈ ਲੋਕ ਲੱਗ ਗਏ ਜੀ ਸਰੂਪ ਲੱਭਣ ਵਾਸਤੇ। ਹਾਂਜੀ,
ਖੋਜਣ ਲੱਗੇ ਫਿਰੈ ਜਲ ਮਾਹੀ,
ਹਾਂਜੀ,
ਕੇਵਟ ਬ੍ਰਿੰਦ ਪਾਏ ਸੋ ਨਾਹੀ,
ਸਾਰੇ ਹੀ ਉਹ ਕਿੰਨੇ ਤੈਰਾਕ, ਕੋਈ ਇਸ ਪਾਸੇ ਜਾਵੇ ਤੈਰ ਕੇ, ਕੋਈ ਇਸ ਪਾਸੇ ਜਾਵੇ, ਤੇ ਦਰਿਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਗਣ, ਬਥੇਰੇ ਹੱਥ ਮਾਰਨ ਜੀ, ਇਸ ਤਰ੍ਹਾਂ ਕਰਕੇ ਲੱਭੇ ਕੁਛ ਨਾ ਜੀ। ਹਾਂਜੀ,
ਖੋਜੈ ਕਰ ਸੋ ਟੁਕਰੀ ਟੁਬਰੀ ਮਾਰੈ,
ਹਾਂਜੀ,
ਇਤੁਤ ਵਿਚਰੈ ਜਾਰ ਪਸਾਰੈ,
ਟੁੱਬੀਆਂ ਮਾਰ ਮਾਰ ਕੇ ਜਾਲ ਵਿਛਾ ਵਿਛਾ ਕੇ ਉਹ ਵੇਖਣ ਤੇ ਗੱਲ ਬਣੇ ਕੋਈ ਨਾ, ਹੱਥ ਵਿੱਚ ਕੁਝ ਨਾ ਆਵੇ ਜੀ। ਧੀਰ ਮੱਲ ਵੇਖੇ ਤੇ ਸ਼ੀਆਂ ਮਸੰਦ ਹੱਸੇ ਜੀ, ਵੇਖਿਆ ਕਹਿਣ ਲੱਗਾ ਮੈਂ ਕਿਹਾ ਸੀ ਨਾ ਸਰੂਪ ਨੀ ਆਉਣਾ ਉੱਥੇ। ਹਾਂਜੀ,
ਫਿਰ ਹੈ ਮੱਧ ਅਰ ਦੋਨੋ ਤੀਰ, ਜਾਏ ਥੋਰੇ ਅਰ ਦੀਰਘ ਨੀਰ,
ਕਈ ਬੰਦੇ ਆ ਕੇ ਤਹਿਰ ਤੁਰ ਕੇ ਥੱਕ ਕੇ ਆ ਕੇ ਧੀਰ ਮੱਲ ਕੋਲ ਬਹਿ ਜਾਂਦੇ ਤੇ ਜਿਉਂ ਦਿਨ ਆਰੰਭ ਹੋਇਆ ਸ਼ਾਮ ਪੈ ਗਈ ਤੇ ਦਰਿਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਮਿਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਚੇਤਾ ਰੱਖੋ, ਗੁਰੂ ਗ੍ਰੰਥ ਸਾਹਿਬ ਪੂਰੇ ਨੇ ਜੀ। ਜੇ ਤੀਰ ਮੱਲ ਉਦੋਂ ਹੀ ਅੰਦਰ ਦਾ ਕਪਟ ਛੱਡ ਕੇ ਬੇਨਤੀ ਕਰਦਾ ਤੇ ਮਹਾਰਾਜ ਨੇ ਉਰੋਂ ਹੀ ਤਾਂ ਆ ਜਾਣਾ ਸੀਗਾ ਜੀ। ਇੰਨੇ ਮਲਾਵਾਂ ਦੀ ਲੋੜ ਨੀ, ਜਾਲਾਂ ਦੀ ਲੋੜ ਨੀ। ਹਾਂਜੀ, ਤੇ ਇਹ ਤੇ ਆਪ ਸਮਝਣ ਦੇ ਵੀ ਗਵਾਚੇ ਨੇ, ਉਹ ਤਾਂ ਗਵਾਚੇ ਨਹੀਂ ਹੈਗੇ ਜੀ। ਉਹ ਤੇ ਉੱਥੇ ਬੈਠੇ ਨੇ, ਹੁਣ ਆਵਾਜ਼ ਮਾਰਨ ਤੇ ਹੋਣ ਜੀ। ਬਸ ਇਸੇ ਤਰ੍ਹਾਂ ਗੁਰਮੁਖੋ, ਗੁਰੂ ਸਾਹਿਬ ਨੂੰ ਜੇ ਬੰਦੇ ਨੇ ਵਸ ਕਰਨਾ ਤੇ ਆਪਣੇ ਤਰੀਕਿਆਂ ਨਾਲ ਵਸ ਨਹੀਂ ਗੁਰੂ ਸਾਹਿਬ ਹੁੰਦੇ ਜੀ। ਪ੍ਰੇਮ ਨਾਲ ਗੁਰੂ ਸਾਹਿਬ ਨੂੰ ਯਾਦ ਕਰਿਆ ਕਰੋ, ਆਵਾਜ਼ਾਂ ਮਾਰਿਆ ਕਰੋ, ਇਹੋ ਹੀ ਰਸਤਾ ਹੈਗਾ ਜੀ। ਹਾਂਜੀ,
ਅਨੇਕ ਬਿਦਨ ਕੇ ਜਤਨ ਰਚੰਤੇ, ਜਲ ਮੇ ਲੈ ਹੋਏ ਕਿਤਕ ਫਿਰੰਤੇ, ਸ਼੍ਰੀ ਨਾਨਕ ਕੋ ਕਿਤਕ ਮਨਾਵੈ, ਕਰੋ ਕਿਰਪਾ ਜਿਮ ਗ੍ਰੰਥ ਸੋ ਪਾਵੈ।
ਉਹ ਜਿਨ੍ਹਾਂ ਨੂੰ ਲੱਭਣ ਲਈ ਆਖਿਆ ਉਹਨਾਂ ਨੂੰ ਕਿਹਾ ਵੀ ਜਿਹੜਾ ਲੱਭ ਲੇਗਾ ਉਹਨੂੰ ਖੁੱਲੀ ਮਾਇਆ ਦਿਆਂਗਾ। ਤੇ ਉਹ ਵੀ ਲੋਕ ਅਰਦਾਸਾਂ ਕਰਨ ਦੇ, ਗੁਰੂ ਨਾਨਕ ਸਾਹਿਬ ਕਿਰਪਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਨੂੰ ਲੱਭ ਜੇ। ਜੇ ਸਾਨੂੰ ਲੱਭੇਗਾ ਤੇ ਮਾਇਆ ਵੀ ਸਾਨੂੰ ਜ਼ਿਆਦਾ ਮਿਲੇਗੀ। ਹਾਂਜੀ,
ਕੇਤਿਕ ਜਤਨ ਬਤਾਵੈ ਖਰੇ, ਕੇਤਿਕ ਬੁੱਧ ਕਰ ਬਲ ਤੇ ਕਰੇ,
ਕਈ ਤੇ ਦਰਿਆ ਦੇ ਕੰਢੇ ਖਲੋ ਕੇ ਦੱਸਣ ਦੇ ਇੱਥੇ ਕੁ ਲੱਭੋ, ਇੱਥੇ ਕੁ ਪਾਣੀ ਜ਼ਿਆਦਾ ਡੂੰਘਾ, ਇੱਥੇ ਲੱਭੋ, ਇੱਥੇ ਲੱਭੋ, ਕਈ ਵਿੱਚ ਟੁੱਬੀਆਂ ਮਾਰਨ ਦੇ।
ਧੀਰ ਮੱਲ ਬਹੁ ਦੇਤ ਦਿਲਾਸਾ, ਸ਼੍ਰੀ ਸਤਿਗੁਰ ਪੁਰ ਵਹਿੰਗੇ ਆਸਾ।
ਤੇ ਧੀਰ ਮੱਲ ਦਿਲਾਸਾ ਦੇ ਰਿਹਾ ਸਾਰਿਆਂ ਨੂੰ ਵੀ ਚਿੰਤਾ ਨਾ ਕਰੋ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਿਆ ਚ ਹੀ ਹੈ, ਇਹ ਗੱਲ ਵੱਖਰੀ ਸਾਨੂੰ ਲੱਭ ਨਹੀਂ ਰਿਹਾ। ਹਾਂਜੀ,
ਮੰਜੀ ਸਹਿਤ ਗ੍ਰੰਥ ਜੀ ਪਾਵੈ, ਇਮ ਨਿਸ਼ਚਾ ਮੇਰੇ ਮਨ ਆਵੈ।
ਮੰਜੀ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਿੱਚ ਹੀ ਹੋਏਗਾ, ਮੇਰੇ ਮਨ ਨੂੰ ਭਰੋਸਾ ਕਹਿਣ ਲੱਗਾ ਪੂਰਾ ਪੂਰਾ। ਹਾਂਜੀ,
ਇੱਕ ਦਿਨ ਬੀਤ ਦੁਤੀਆ ਦਿਨ ਬੀਤਾ,
ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਇੱਕ ਦਿਨ ਸਾਰਾ ਬਤੀਤ ਹੋ ਗਿਆ ਲੱਭਦਿਆਂ ਲੱਭਦਿਆਂ ਜੀ। ਉੱਥੇ ਹੀ ਤੀਰ ਮੱਲ ਹੋਣਾ ਵਿਸ਼ਰਾਮ ਕੀਤਾ, ਲੰਗਰ ਪਾਣੀ ਵੀ ਉੱਥੇ ਹੀ ਚੱਲੇ ਜੀ। ਹਾਂਜੀ, ਉਹ ਦੂਜਾ ਦਿਨ ਫਿਰ ਸ਼ੁਰੂ ਹੋਇਆ, ਦੂਜੇ ਦਿਨ ਫਿਰ ਬਥੇਰੇ ਹੱਥ ਪੈਰ ਮਾਰੇ ਜੀ, ਦੂਜੇ ਦਿਨ ਵੀ ਲੰਗਰ ਪਾਣੀ ਤੇ ਚੱਲੇ ਤੇ ਸਰੂਪ ਨਾ ਮਹਾਰਾਜ ਦਾ ਮਿਲੇ ਜੀ। ਦੋ ਦਿਨ ਸਰੂਪ ਲੱਭਦਿਆਂ ਨੂੰ ਹੋ ਗਏ ਜੀ। ਹਾਂਜੀ,
ਚਿੰਤਾ ਹੋਤ ਸਭਨ ਕੇ ਚੀਤਾ,
ਉਹ ਦੋ ਦਿਨ ਲਗਾਤਾਰ ਹੀ ਚਿੰਤਾ ਹੋ ਗਈ ਵੀ ਦੋ ਦਿਨ ਹੋ ਗਏ ਨੇ ਸਰੂਪ ਲੱਭ ਨੀ ਰਿਹਾ, ਹੈ ਵੀ ਹੈ ਕਿ ਨਹੀਂ ਹੈ। ਹਾਂਜੀ,
ਕਹੈ ਜੇ ਨਰ ਬੁਲਾਵਿਓ ਪਾਹੀ,
ਹਾਂਜੀ,
ਧਰਤ ਗ੍ਰੰਥ ਤੈ ਪਿਖਿਓ ਕਹਿ ਨਾਹੀ।
ਤੇ ਗੁਰਮੁਖੋ ਉੱਥੇ ਫਿਰ ਦੱਸਦੇ ਨੇ ਕਿ ਤੀਰ ਮੱਲ ਨੇ ਕਿਹਾ ਉਸ ਬੰਦੇ ਨੂੰ ਸੱਦੋ, ਦੁਬਾਰਾ ਸੱਦੋ, ਉਹਨੂੰ ਕਹੋ ਵੇਖਿਆ ਵੀ ਸੀ ਤੂੰ ਸਰੂਪ ਰੱਖਿਆ। ਹਾਂਜੀ,
ਕੌਣ ਸਥਾਨ ਟਿਕਾਵਤ ਲਹਿਓ,
ਚੰਗੀ ਤਰ੍ਹਾਂ ਆ ਕੇ ਦੱਸੇ, ਯਾਦ ਕਰਕੇ ਦੱਸੇ ਵੀ ਕਿੱਥੇ ਸਰੂਪ ਟਿਕਾਇਆ ਸੀ। ਹਾਂਜੀ,
ਭਇਓ ਸਥਿਰ ਕਹਿ ਆਗੇ ਬਹਿਓ,
ਤੇ ਉਹਨੂੰ ਇਹ ਵੀ ਪੁੱਛੋ ਵੀ ਸਰੂਪ ਨੂੰ ਸਥਿਰ ਕੀਤਾ ਸੀ ਜਾਂ ਉੱਤੇ ਹੀ ਰਹਿਣਤਾ ਸੀ ਕਿਸੇ ਤਰੀਕੇ ਨਾਲ, ਕਿਤੇ ਸਰੂਪ ਅੱਗੇ ਨਾ ਚਲੇ ਗਿਆ ਹੋਵੇ, ਅਸੀਂ ਇੱਥੇ ਲੱਭਦੇ ਰਹੀਏ। ਹਾਂਜੀ,
ਸੁਣ ਕੇ ਪੁਨਹ ਬਤਾਵਨ ਕੀਏ, ਇਸ ਥਲ ਬਰਿਓ ਸਿੱਖ ਸਿਰ ਲੀਏ।
ਉਹਨੇ ਦੱਸਿਆ, ਉਹ ਬੰਦਾ ਆਇਆ, ਉਹ ਕਹਿਣ ਲੱਗਾ ਧੀਰ ਮੱਲ ਜੀ, ਇਹਨਾਂ ਅੱਖਾਂ ਨਾਲ ਵੇਖਿਆ ਇੱਥੇ ਖਲੋਤੇ ਗੁਰੂ ਤੇਗ ਬਹਾਦਰ ਸਾਹਿਬ, ਇੱਥੇ ਖਲੋਤਾ ਮੱਖਣ ਸ਼ਾਹ, ਇੱਕ ਸਿੱਖ ਮੰਜੀ ਸਮੇਤ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੀਸ ਤੇ ਲੈ ਕੇ ਦਰਿਆ ਦੇ ਅੰਦਰ ਗਿਆ ਸੀਗਾ ਜੀ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਦੋ ਉਹਦੇ ਨਾਲ ਅੱਗੇ ਗਏ। ਹਾਂਜੀ,
ਮੁਝ ਦੇਖਤ ਹੀ ਤਬੈ ਉਤਾਰਾ,
ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜਦੋਂ ਅਸੀਸ ਤੇ ਲੈ ਕੇ ਸਰੂਪ ਅੱਗੇ ਗਿਆ ਤੇ ਇਹ ਡੂੰਘੇ ਪਾਣੀ ਵਿੱਚ ਜਦੋਂ ਅੱਗੇ ਨੂੰ ਵਧਿਆ ਤੇ ਦੋ ਸਿੱਖਾਂ ਨੇ ਉਹਦੇ ਤੋਂ ਮੰਜੀ ਸਾਹਿਬ ਉਤਾਰ ਕੇ ਤੇ ਇਹ ਜਲ ਦੇ ਵਿੱਚ ਟਿਕਾ ਦਿੱਤਾ ਸੀ ਚੰਗੀ ਤਰ੍ਹਾਂ ਜੀ, ਥੱਲੇ ਟਿਕਾ ਦਿੱਤਾ ਸੀ। ਹੁਣ ਥੱਲੋਂ ਲੱਭੋ ਤੁਸੀਂ ਕਿਸੇ ਤਰੀਕੇ ਨਾਲ। ਹਾਂਜੀ,
ਇਹਾਂ ਟਿਕਾਇਓ ਨੀਰ ਮਝਾਰਾ,
ਹਾਂਜੀ,
ਸ੍ਰੀ ਗੁਰੂ ਤੇਗ ਬਹਾਦਰ ਫੇਰ ਨੀਕੇ ਧਰਿਓ ਬਿਲੋਚਨ ਹੇਰ।
ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਪੁੱਛਿਆ ਵੀ ਸਰੂਪ ਥੱਲੇ ਟਿਕਾ ਦਿੱਤਾ ਹੈ, ਤੇ ਉਹਨਾਂ ਉੱਤਰ ਦਿੱਤਾ ਵੀ ਮਹਾਰਾਜ ਸਰੂਪ ਟਿਕਾ ਦਿੱਤਾ। ਹੁਣ ਤੁਸੀਂ ਵੇਖੋ ਉਹਨਾਂ ਸਰੂਪ ਚੰਗੀ ਤਰ੍ਹਾਂ ਟਿਕਾ ਤਾ। ਹਾਂਜੀ,
ਨਮੋ ਠਾਨ ਕਰ ਗਮਨੇ ਅੱਗੇ,
ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਰਿਆ ਨੂੰ ਨਮਸਕਾਰ ਕਰਕੇ ਅੱਗੇ ਗਏ ਜੀ। ਹੁਣ ਇਹ ਗੱਲ ਧਿਆਨ ਨਾਲ ਸੁਣੋ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਿਆ ਚ ਹੈ, ਥੱਲੇ ਟਿਕਾ ਤਾ ਤੇ ਪਤਾ ਲੱਗਾ ਵੀ ਦਰਿਆ ਚ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦਰਿਆ ਨੂੰ ਹੀ ਮੱਥਾ ਟੇਕ ਗਏ ਜੀ, ਦਰਿਆ ਨੂੰ ਹੀ ਮੱਥਾ ਟੇਕ ਗਏ। ਮਾਨੋ ਦਰਿਆ ਵੀ ਓਨਾ ਚਿਰ ਗੁਰਦੁਆਰਾ ਸਾਹਿਬ ਹੀ ਬਣਿਆ ਰਿਹਾ ਜੀ। ਹਾਂਜੀ, ਜਿਹਦੇ ਚ ਮਹਾਰਾਜ ਦਾ ਸਰੂਪ ਸੀਗਾ ਜੀ। ਕਹਿਣ ਲੱਗਾ ਉਹਨਾਂ ਤੇ ਦਰਿਆ ਨੂੰ ਮੱਥਾ ਟੇਕ ਕੇ ਗਏ। ਹਾਂਜੀ,
ਸਰਬ ਲੋਕ ਤਿੰਨ ਕਹਿ ਸੰਗ ਲਾਗੇ,
ਹਾਂਜੀ,
ਇਹਾਂ ਠਾਨ ਜਬ ਨਰ ਕੋਈ ਨਾ ਖਰਿਓ,
ਹਾਂਜੀ,
ਮੈਂ ਤੁਮਰੀ ਦਿਸ਼ ਮਾਰਗ ਚੱਲਿਓ।
ਤੇ ਬਾਅਦ ਚੋਂ ਇੱਥੇ ਕੋਈ ਵੀ ਨਹੀਂ ਰਿਹਾ, ਮੈਂ ਅੱਗੇ ਤੁਹਾਡੇ ਵੱਲ ਆ ਗਿਆ, ਹੋ ਸਕਦਾ ਸਰੂਪ ਉੱਤੇ ਮਿੱਟੀ ਆ ਗਈ ਹੋਵੇ। ਹਾਂਜੀ,
ਕਹਿ ਸਿਕਤਾ ਉੱਪਰ ਕੋ ਫਿਰਿਓ, ਕਹਿ ਜਲ ਬੇਗ ਬਹਾਵਨ ਕਰਿਓ,
ਹਾਂਜੀ,
ਇਸ ਤੇ ਤਰੈ ਔਰ ਖੁਜਵਾਈਐ, ਮਿਹਨਤ ਕਰੇ ਸੋ ਦੁਰਲੱਭ ਪਾਈਐ।
ਜਾਂ ਤੇ ਸਰੂਪ ਉੱਤੇ ਮਿੱਟੀ ਆ ਗਈ ਹੈ, ਜਾਂ ਪਾਣੀ ਦੇ ਵੇਗ ਕਰਕੇ ਸਰੂਪ ਅੱਗੇ ਪਹੁੰਚ ਗਏ, ਤੇ ਜਾਂ ਫਿਰ ਤੁਹਾਡੀ ਮਿਹਨਤ ਵਿੱਚ ਕਮੀ ਹੈ, ਹੋਰ ਮਿਹਨਤ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਰ ਵਧੀਆ ਤਰੀਕੇ ਨਾਲ ਨਿਭਾਓ ਜੀ। ਹੁਣ ਤੀਜਾ ਦਿਨ ਚੜਿਆ ਜੀ, ਅੱਗੋਂ ਕੀ ਬਣੇਗਾ ਉਹ ਤੇ ਕੱਲ ਆਪਾਂ ਸੁਣਾਂਗੇ। ਭੁੱਲਾਂ ਚੁੱਕਣ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ। ਵੇਖ ਲਓ ਭਾਵਨਾ ਦੀ ਲੋੜ ਹੈਗੀ ਹੈ ਜੀ, ਤੁਸੀਂ ਜਿੰਨੀ ਵੱਡੀ ਭਾਵਨਾ ਕਰੀ ਜਾਓਗੇ ਤੁਹਾਨੂੰ ਓਨੀ ਵੱਡੀ ਪ੍ਰਾਪਤੀ ਹੋਏਗੀ। ਫਿਰ ਬੇਨਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਮੰਨ ਲੈਂਦੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨ ਲੈਂਦੇ ਤੇ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਜੀ। ਹਾਂਜੀ, ਹੁਣ ਅੱਗੋਂ ਫਿਰ ਕੱਲ ਨੂੰ ਪ੍ਰਸੰਗ ਆਪਾਂ ਸੁਣਾਂਗੇ ਅੱਗੋਂ ਜੋ ਹੋਏਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਹੱਥ ਜੋੜੋ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਅੱਗੋਂ ਫਿਰ ਪ੍ਰਸੰਗ ਆਪਾਂ ਕੱਲ ਨੂੰ ਸੁਣਾਂਗੇ। ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ,
ਸਭ ਥਾਈ ਹੋਏ ਸਹਾਇ।
ਭੁੱਲਾ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਣ ਪੰਜ ਸੱਤ ਮਿੰਟ ਨਾਮ ਜਪ ਲਈਏ ਜੀ।